तू सच्चा साहिब सिफत सुआलियो जिनकी ती सो पार पया कहो नानक करते किया बाता जो कुछ करना सो कर रया तुम्हारी शरण तुम्हारी आशा तुम ही सजन सुख ले तुम ही सजन सुहेले राखो राखन हार दयाला नानक कर के गोले परम सत्कार योग गुरु सवारी सात संग जी योग गुरु करदास सेवक परिवार बच्चों के जन्म दिन को लै सतगुरु जी दे आप गुरु संगत की सेवा लै रहे हैं सतगुरु दिया असीसा ते संगत दिया असीसा दा धन उन्हां बच्चियां दी चोली पवे आओ जो लड़ी पार धन गुरु अर्जन साहिब पिता दे गुण गाणी प्रारंभ कीते कर पिछले तीन दीवानां तो महिमा प्रारंभ कीती है ते अज आपां सचखंड श्री हरिमंदर साहिब जी दे दीदार पंचम पिता ने की परोपकार कीता है मनुखता ते जिदा कर्ज नहीं कदे उतर सकदा उस महान बख्शां दे साकर दा दीदार एवें बूंद को जितना करांगे जितने को अपनी समर्था है पति बुलाओ बड़े प्यार अदगुना आखो जी वाहेगुरु जी का खालसा वाहेगुरु जी की फतेह। दुनिया का इको एक स्थान है जिदे दर्शन दीदार पई दुनिया के किसी कोने विच बैठा सिख भी अरदास करदा है ते अमृतसर नगरी दा रहण वाला भी सिख कोई अरदास करदा है। असीं जदों भी अरदास ते जुड़दे हां ते कुछ दान मंगदे हां निरंकार सतगुरु साडी झोली दान पाओ सिखां नूं सिखी दान केस दान रहत दान विवेक दान विसाह दान भरोसा दान दाना सिर दान नाम दान ते अगला की मांगदे हो श्री अमृतसर जी के दर्शन इशनान उस स्थान दे दीदार की मांगदे आ ते इशनान की मांगदे आ उचेचा प्यारो आखिरकार ओ केड़ी चीज सतगुरु गुरु अर्जन पिता ने उचे टिका दिते जिदे दीदार ते साडा अंदर कदे कदाई ही लोचदा सवेरे अरदास करिए ते तां ओ मांग रखदे कां दुपहर अरदास करिए तां ओ मांग शामा पैण ते तां किसे मुल्क विच कोईए प्यारे ओदा कारण ओदा जवाब दिता है मेरे सतगुरु गुरु ग्रंथ साहिब पिता दी बाणी ने भई सारा जगत दे अस्थान वेखे कण ज्यो जा अस्थान हरिमंदर साहिब है ओदा दा को दूजा नहीं पुछया जी ओदी विशेषता की है ओदा जवाब दिता कहन लगे भावे सारी जगह ते निरंकार ती कला ती शक्ति वर्त रही है ਪਰ ਉਸ ਅਸਥਾਨ ਨੂੰ ਖੁਦ ਨਿਰੰਕਾਰ ਤੇ ਜੀਵਾਂ ਦੇ ਭਲੇ ਲਈ ਬਣਾਇਆ ਕਹਿ ਕੀ ਬਚਨ ਕਹਿਣ ਸਾਰੀ ਸੰਗਤ ਉਹਨਾਂ ਨੂੰ ਬੜੇ ਪਿਆਰ ਨਾਲ ਪੜੋ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਡਿੱਠੇ ਬਦੋ ਪੁਰਖ ਬਿਦਾਤੇ ਤਾਂ ਤੋਂ ਸੋਇਆ ਬਦੋ ਪੁਰਖ ਬਿਦਾਤੇ ਤਾਂ ਤੋਂ ਸੋਇਆ ਬਦੋ ਪੁਰਖ ਬਿਦਾਤੇ ਤੂੰ ਸੋਇਆ ਬਦੋ ਪੁਰਖ ਬਿਦਾਤੇ ਤਾਂ ਤੂੰ ਸੋਇਆ ਬਦੋ ਤੇਰੀ ਸ਼ੋਭਾ ਤੋਦ ਸੱਚੀ ਮੇਰੇ ਪਿਆਰ ਸ਼ੋਭਾ ਤੋਦ ਸੱਚੇ ਮੇਰੇ ਪਿਆਰਿਆ ਤੇ ਤੇਰੀ ਸ਼ੋਭਾ ਤੋਦ ਸੱਚੇ ਮੇਰੇ ਪਿਆਰਿਆ ਤੇਰੀ ਸ਼ੋਭਾ ਸੱਚੀ ਮੇਰੇ ਪਿਆਰਿਆ ਤੇ ਗੁੰਡਿਆਂ ਵਾਲੇ ਇੱਕ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੂੰ ਭਾਈ ਵੀਰ ਸਿੰਘ ਜੀ ਦੀ ਸੰਗਤ ਮਿਲੀ ਉਹ ਹਰਿਮੰਦਰ ਸਾਹਿਬ ਪਹੁੰਚੇ ਦੀਦਾਰ ਕੀਤੇ ਤੇ ਸਦਾ ਲਈ ਸਤਿਗੁਰੂ ਜੋਗੇ ਹੋ ਕੇ ਰਹਿ ਗਏ। ਉਹ ਸਨ ਗੁਰੂ ਕੇ ਪਿਆਰੇ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਪੁਜਾਰੀ। ਹਜ਼ਾਰਾਂ ਲੋਕ ਉਹਨਾਂ ਦੇ ਸੇਵਕ ਸਨ। ਉਹਨਾਂ ਨੇ ਰਾਸਾਂ ਪਾਉਣੀਆਂ, ਇੱਥੇ ਆਏ ਤੇ ਰਾਸਾਂ ਮੁੱਕ ਗਈਆਂ ਤੇ ਕੇਵਲ ਸਤਿਗੁਰੂ ਜੋਗੇ ਹੋ ਕੇ ਰਹਿ ਗਏ। ਉਹਨਾਂ ਨੇ ਬਚਨ ਕੀਤਾ ਏ, ਉਹਨਾਂ ਨੂੰ ਕਈ ਵਾਰ ਧੱਕੇ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਲਿਜਾਣਾ ਹਿੰਦੂ ਵੀਰਾਂ ਨੇ ਭਈ ਸਾਡੀ ਰਾਸ ਵਿੱਚ ਆਓ। ਉਹਨਾਂ ਨੇ ਆਖਣਾ ਨਾ, ਪਰ ਜਦੋਂ ਧੱਕਾ ਤੋੜਾ ਕਰਕੇ ਲੈ ਜਾਣਾ, ਵੇਖਣਾ ਭਈ ਜਦੋਂ ਇਹ ਰਾਸ ਵਿੱਚ ਪੂਰੇ ਮਸਤ ਹੋ ਗਏ ਗਣ, ਚੋਰੀ ਦਰਵਾਜ਼ਾ ਖੋਲ ਕੇ ਭੱਜ ਕੇ ਆਉਣਾ ਤੇ ਪਰਕਰਮਾ ਚ ਜਿਵੇਂ ਛੋਟਾ ਜਿਹਾ ਬੱਚਾ ਵਿਲਕਦਾ, ਵਿਲਕ ਕੇ ਕਹਿਣਾ ਗੁਰੂ ਰਾਮਦਾਸ ਪਿਤਾ ਮਹਾਰਾਜ ਇਸ ਬੱਚੇ ਕੋ ਨਾ ਵਿਛੋੜੋ ਆਪਣੇ ਚਰਨੋਂ ਸੇ, ਮੈਂ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦਾ, ਨਾ ਵਿਛੋੜਿਆ ਕਰੋ। ਉਹਨਾਂ ਨੇ ਇੱਕ ਬਚਨ ਕਿਹਾ ਏ, ਉਹ ਕਹਿੰਦੇ ਨੇ ਬੰਦਾ ਜਦੋਂ ਵੀ ਬਾਹਰੋਂ ਚੱਲ ਕੇ ਜਾਵੇ, ਘੰਟਾ ਘਰ ਵਾਲੀ ਸਾਈਡ ਵੱਲੋਂ ਜੇ ਆਪਾਂ ਤੁਰੀਏ, ਕਹਿੰਦੇ ਬਾਹਰ ਖਲੋਵੋ, ਇੱਕ ਹਜ਼ਾਰ ਵਾਰ ਬਾਹਰ ਖਲੋ ਕੇ ਵਾਹਿਗੁਰੂ ਵਾਹਿਗੁਰੂ ਕਹੋ। ਪਿਆਰਿਓ, ਤੁਹਾਡੇ ਮਨ ਦਾ ਜਿੱਥੇ ਟਿਕਾਓ, ਹਜ਼ਾਰ ਵਾਰ ਕਹਿ ਕੇ ਬੰਨਾ ਕਹਿ, ਜੇ ਕਿਧਰੇ ਗੁਰੂ ਰਾਮਦਾਸ ਗੁਰੂ ਅਰਜਨ ਪਿਤਾ ਦੇ ਬਣਾਈਆਂ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਚਰਨ ਧੋ ਕੇ ਪੌੜੀਆਂ ਉਤਰ ਕੇ ਪਿਆਰਿਓ ਪਰਕਰਮਾ ਵਿੱਚ ਖਲੋ ਕੇ ਕੇਵਲ ਇੱਕ ਵਾਰ ਵਾਹਿਗੁਰੂ ਕਹਿ ਦਿਓ, ਤੇ ਕਹਿੰਦੇ ਹਜ਼ਾਰ ਵਾਰੀ ਜਿੱਥੇ ਪਹੁੰਚੇ ਸੀ ਕਹਿ ਕੇ, ਉੱਥੇ ਇੱਕ ਵਾਰੀ ਕਹਿ ਕੇ ਗੁਰੂ ਪਹੁੰਚਾਇਆ। ਅੰਦਰ ਉਹ ਸ਼ਕਤੀਆਂ ਨੇ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ, ਜਦੋਂ ਪੌੜੀਆਂ ਤੋਂ ਉਤਰੋ ਤੇ ਇਹ ਨਾ ਸੋਚੋ ਕਿ ਪੌੜੀਆਂ ਬਣਾਈਆਂ ਨੇ ਇਸ ਲਈ, ਸਰੋਵਰ ਨੀਵਾਂ ਕਹਿ, ਹਰਿਮੰਦਰ ਸਾਹਿਬ ਨੀਵਾਂ ਕਹਿ। ਕਹਿੰਦਾ ਜਦੋਂ ਨਿਰੰਕਾਰ ਦੇ ਘਰ ਵੱਲ ਜਾਣਾ ਪੋਵੇ ਤੇ ਪੌੜੀਆਂ ਉਤਰਨੀਆਂ ਪੈਂਦੀਆਂ, ਅਹੰਕਾਰ ਛੱਡੋ, ਨੀਵੇਂ ਕੁੰਦੇ ਜਾਓ, ਜ ਜਿੰਨਾ ਕੁ ਤੀਵਾਂ ਖੋ ਸਕਦੇ ਹੋ ਖੋ ਜਾਓ। ਤੇ ਜਦੋਂ ਖੋ ਗਏ ਤੇ ਕਹਿੰਦੇ ਪਰਕਰਮਾ ਸਤਪੁਰਾਂ ਨੂੰ ਸੱਜੇ ਹੱਥ ਰੱਖ ਕੇ ਕਰਨੀਆਂ ਨੇ। ਸੱਜੇ ਹੱਥ ਰੱਖ ਕੇ ਸਤਪੁਰਾਂ ਦੀਆਂ ਪਰਕਰਮਾ ਕਿਉਂ? ਖੱਬਾ ਵੀ ਉਹਦਾ ਹੀ ਦਿੱਤਾ ਹੋਇਆ ਏ ਪਿਆਰਿਓ, ਪਰ ਸੱਜੇ ਰੱਖ ਕੇ ਪਰਕਰਮਾ ਅਨੰਦ ਕਾਰਜ ਵੇਲੇ ਵੀ ਇਸ ਤਰ੍ਹਾਂ ਕਰਦੇ ਹੋ। ਹੁਣ ਵੀ ਆਪ ਜੀ ਸੰਗਤਾਂ ਪਰਕਰਮਾ ਇਸ ਤਰ੍ਹਾਂ ਕਰਦੇ ਹੋ। ਹਰਿਮੰਦਰ ਸਾਹਿਬ ਜਾਓ ਪਿਆਰਿਓ, ਸਤਿਗੁਰਾਂ ਨੂੰ ਸੱਜੇ ਕੱਚ ਰੱਖ ਕੇ ਤਾਂ ਪਰਕਰਮਾ ਕਰੀ ਦੀਆਂ ਕਰਨ। ਇਹ ਕਹਾਣੀ ਸ਼ਰਧਾ ਤੇ ਮੁਹੱਬਤ ਤੇ ਪਿਆਰ ਦੀ। ਜਿੰਨਾ ਕੋਈ ਪਿਆਰ ਕਰੇਗਾ ਸਤਿਗੁਰੂ ਓਨੇ ਗੁੱਜੇ ਰਾਤ ਖੋਲ ਦੇਣੇ। ਇੱਕ ਮਹਾਂਪੁਰਖ ਪੂਰੇ ਉਹਨਾਂ ਨੂੰ ਇਹ ਸਵਾਲ ਪੁੱਛਿਆ, ਸੱਜਾ ਹੱਥ ਕਿਉਂ? ਕਹਿਣ ਲੱਗੇ ਪਹਿਲੀ ਗੱਲ ਤਾਂ ਵੇਖੋ, ਦੁਨੀਆ ਅੰਦਰ ਸੱਜਾ ਹੱਥ ਸਤਿਕਾਰ ਦਾ ਚਿੰਨ੍ਹ ਹੈ, ਖੱਬਾ ਨਿਰਾਦਰ ਦਾ। ਨਿਰਾਦਰ ਕਰਨਾ ਹੋਵੇ ਆਖੀਦਾ ਖੱਬੇ ਖੱਚ ਦੀ ਮਾਰ। ਕਿਸੇ ਦੀ ਨੇੜਤਾ ਦਿਖਾਣੀ ਹੋਵੇ ਉਹਨੂੰ ਕਹਿੰਦੇ ਇਸ ਆਦਮੀ ਦੀ ਸੱਜੀ ਬਾਂਹ ਹੈ, ਬਹੁਤ ਨੇੜੇ। ਕਹਿਣ ਲੱਗੇ ਸੀ ਸਤਿਗੁਰੂ ਜੀ ਨੂੰ ਨੇੜੇ ਆਪਣਾ ਜਾਣ ਦੇਖਾਂ। ਦੂਸਰਾ ਬਾਤ ਉਹਨਾਂ ਨੇ ਬਚਨ ਕਿਹਾ ਬਹੁਤ ਉੱਚਾ। ਕਹਿਣ ਲੱਗੇ ਜਦੋਂ ਸਤਿਗੁਰੂ ਜੀ ਖਾਜਰ ਨਾਜਰ ਨੇ, ਉਹਨਾਂ ਦੇ ਚਰਨਾਂ ਚ ਜਾਵਾਂਗੇ, ਉਹ ਮੇਹਰ ਦੇਣ ਲੱਗਣਗੇ ਨਾ। ਅਸੀਂ ਸੱਜੇ ਕੱਚ ਦੀ ਵਰਤੋਂ ਕਰਦੇ ਸਾਰਾ ਸੰਸਾਰ, ਕੁਝ ਲੋਕ ਭਾਵੇਂ ਖੱਬੇ ਦੀ ਕਰਨ ਵਿਰਲੇ, ਪਰ ਬਹੁਤਾਤ ਅੰਦਰ ਸੱਜਾ। ਕਹਿਣ ਲੱਗੇ ਉਹ ਦਾਤ ਦੇਣ ਲੱਗਣ ਤੇ ਸੱਜਾ ਕੱਚ ਨੇੜੇ ਹੋਏਗਾ, ਛੇਤੀ ਨਾਲ ਉਸ ਦਾਤ ਨੂੰ ਪਕੜਾਂ। ਭਾਵਨਾ ਇਹਨਾਂ ਅੰਦਰ ਦੀ ਗੁਰੂ ਕੇ ਪਿਆਰਿਓ। ਪ੍ਰੋਫੈਸਰ ਪੂਰਨ ਸਿੰਘ ਉਹ ਕਹਿਣ ਲੱਗਾ ਜਦੋਂ ਪਰਕਰਮਾ ਚ ਤੁਰਨਾ ਏ, ਤੇ ਇੱਕ ਵਿਦਵਾਨ ਨੇ ਬਹੁਤ ਸੋਹਣਾ ਕਿਹਾ ਏ ਪਿਆਰਿਓ, ਉਹ ਕਹਿਣ ਲੱਗਾ ਪਰਕਰਮਾ ਚ ਪਹੁੰਚ ਕੇ ਜਲਦੀ ਭਾਵੇਂ ਤੁਰ ਲਵੋ ਜੇ ਤੁਹਾਨੂੰ ਛੇਤੀ ਹੈ, ਪਰ ਕਾਹਲੀ ਨਾ ਤੁਰਿਆ ਜੇ। ਆਖਿਆ ਇਹਦੇ ਚ ਕੀ ਫਰਕ ਹੋਇਆ, ਜਲਦੀ ਭਾਵੇਂ ਤੁਹਾਨੂੰ ਹੋਵੇ। ਕਹਿਣ ਲੱਗੇ ਪਰ ਇਸ ਅਸਥਾਨ ਤੇ ਆ ਕੇ ਤੁਸੀਂ ਨਾ ਤੇਜ਼ੀ ਤੁਰ ਸਕਦੇ ਹੋ, ਪਰ ਤਾਲੀ ਨਾ ਕਰਿਓ। ਪੁੱਛਿਆ ਕਾਰਨ, ਕਹਿਣ ਲੱਗੇ ਇਹ ਇਹੋ ਜਿਹਾ ਸਥਾਨ ਏ, ਇਹਨੂੰ ਪਿਆਰ ਕਰਨ ਲਈ ਹਜ਼ਾਰਾਂ ਹੀ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਕਾਰਨ ਪੂਰਨ ਸਿੰਘ ਕਹਿੰਦਾ ਇੱਕ ਇੱਕ ਸਿਲ ਦੇ ਛੱਲੇ ਸੈਂਕੜੇ ਹਜ਼ਾਰਾਂ ਸ਼ਹੀਦ ਸਿੰਘਾਂ ਦਾ ਖੂਨ ਰੁੜਿਆ ਹੋਇਆ ਹੈ। ਇਹ ਰੱਬੀ ਸਿੰਘਾਸਨ ਕਾਰਨ ਇੱਕ ਟਾਈਮ ਦੀਆਂ ਗੱਲਾਂ ਨਹੀਂ, ਮੈਂ ਅੱਗੇ ਜਾ ਕੇ ਬੇਨਤੀ ਕਰਦਾ ਕਾ। ਕਹਿਣ ਲੱਗੇ ਇਸ ਕਰਕੇ ਜਦੋਂ ਕਾਲਾ ਮਨ ਉੱਤੇ ਨਾ ਉਦੋਂ ਕੋਲ ਕੋਈ ਚੀਜ਼ ਵੀ ਦਿਸਦੀ ਨਹੀਂ। ਕਹਿਣ ਲੱਗੇ ਤੇਜ ਤੁਰਨਾ ਹੋਰ ਬਾਤ ਏ, ਅੰਦਰ ਕਾਲਾ ਪਿਆ ਹੋਵੇ ਨਾ ਕੋਲ ਚੀਜ਼ ਪਈ ਹੋਈ ਦਿਸਦੀ ਨਹੀਂ। ਕਹਿਣ ਲੱਗੇ ਧਰਤੀ ਆਮ ਧਰਤੀ ਨਹੀਂ ਗਏ, ਇਹ ਪਰਕਰਮਾ ਕੋਈ ਪੱਥਰ ਦੀਆਂ ਨਹੀਂ, ਇਹਦੇ ਛੱਲੇ ਤੋਂ ਰਹਿਮਤ ਵਰਤਰੀ ਸ਼ਹੀਦ ਸਿੰਘਾਂ ਦੀ। ਅੰਦਰ ਵਾਹਿਗੁਰੂ ਵਾਹਿਗੁਰੂ ਖੋਵੇ, ਜਵਾਬ ਦੇਣਗੇ ਉਹ ਪਰਕਰਮਾ ਚੱਲੇ ਬੈਠੇ, ਅਸੀਂ ਤੁਹਾਡੀ ਮਦਦ ਕਿਵੇਂ ਕਰਦੇ ਹਾਂ। ਪਿਆਰਿਓ ਜਦੋਂ ਇਹ ਹੀ ਹੈ ਨਾ ਪਤਾ ਜੀ, ਇੱਕ ਵਾਰ ਡਾਕਟਰ ਨੇ ਬਾਤ ਲਿਖੀ, ਮੈਂ ਚਾਹੁੰਦਾ ਨਿੱਕੀ ਨਿੱਕੀ ਗੱਲ ਕਰਕੇ ਉਸ ਅਸਥਾਨ ਤੇ ਜੁੜੀਏ, ਪਰ ਧਿਆਨ ਰੱਖਣਾ ਉਸੇ ਪਰਕਰਮਾ ਵਿੱਚ ਇਹ ਮਨ ਬੜਾ ਸ਼ਰਾਰਤੀ ਏ, ਹੋਰ ਪਾਸੇ ਲੈ ਕੇ ਜਾਏਗਾ। ਪਰ ਅਸੀਂ ਯਤਨ ਕਰਨਾ, ਅਰਦਾਸ ਕਰਨੀ, ਸਤਿਗੁਰੂ ਸਾਨੂੰ ਰੱਖ ਉੱਥੇ। ਗੋਰਾ ਗਿਆ ਸਿਓ ਉਹਦਾ ਨਾਮ, ਕਹਿਣ ਲੱਗਾ ਜਾ ਕੇ ਡਾਕਟਰ ਨੂੰ ਲੁਧਿਆਣੇ, ਭਈ ਅਸੀਂ ਸੁਣਿਆ ਜਿਹੜੇ ਭਾਰਤ ਵਾਲੇ ਨੇ ਜਗ੍ਹਾ ਜਗ੍ਹਾ ਤੇ ਐਵੇਂ ਰੱਬ ਨੂੰ ਫਿੱਟ ਕਰ ਦਿੰਦੇ ਨੇ, ਰੱਬ ਹੈ ਵੀ? ਉਹ ਕਹਿਣ ਲੱਗਾ ਮੈਨੂੰ ਇਸ ਗੱਲ ਦਾ ਨੀ ਪਤਾ, ਆਪਾਂ ਸਵੇਰੇ ਹਰਿਮੰਦਰ ਸਾਹਿਬ ਚੱਲਣਾ ਰਾਤੀ, ਵਿਹਲੇ ਹੋਏ ਰਾਤੀ ਜਾ ਕੇ ਬਾਹਰ ਕਮਰਾ ਲਿਆ, ਲੇਟ ਗਏ ਸੀ, ਉਹਨੇ ਇੱਕ ਦੋ ਵਜੇ ਉਠਾ ਲਿਆ, ਇਸ਼ਨਾਨ ਕਰਾ ਕੇ ਉਹਨੂੰ ਜਦੋਂ ਬਾਹਰ ਸੀ ਤੇ ਘੰਟਾ ਘਰ ਵਾਲੀ ਸਾਈਡ ਵੱਲੋਂ ਜਦੋਂ ਉਹਨਾਂ ਨੂੰ ਕਹਿੰਦੇ ਆ ਪਜਾਣਾ ਕਹਿ, ਸੁਸਤ ਗਿਆ ਸੀ ਸਵੇਰੇ ਉੱਠਣ ਲਈ, ਕਰਾ ਲਿਆ ਇਸ਼ਨਾਨ ਕਿਉਂਕਿ ਸਵਾਲ ਬੜਾ ਉੱਚਾ ਸੀ। ਜਦੋਂ ਉਹ ਹੀ ਪਰਕਰਮਾ ਚ ਵੜਨ ਤੋਂ ਪਹਿਲਾਂ ਚਰਨ ਧੋਤੇ, ਪੌੜੀਆਂ ਉਤਰਦਾ ਪਿਆ ਏ ਤੇ ਅੰਮ੍ਰਿਤ ਵੇਲੇ ਗੁਰੂ ਕੇ ਪਿਆਰ ਦੋ ਢਾਈ ਵਜੇ ਸਾਹਮਣੇ ਹਰਿਮੰਦਰ ਸਾਹਿਬ ਦਾ ਉਹ ਅਸਥਾਨ ਦੇ ਜਦੋਂ ਝਲਕ ਪਈ ਤੇ ਗੋਰੇ ਨੇ ਮੱਥਾ ਟੇਕ ਲਿਆ ਏ, ਪਰ ਮੱਥਾ ਉਠਾਉਣ ਜੋਗੀ ਉਹਦੀ ਹਿੰਮਤ ਨਾ ਪਈ। ਡਾਕਟਰ ਸੀ, ਉਹ ਡਾਕਟਰ ਉਥੋਂ ਆਲਾ ਉਹ ਤਾਂ ਗੁਰੂ ਕੇ ਪਿਆਰਿਓ ਉਹ ਅੱਗੇ ਮੱਥਾ ਟੇਕ ਕੇ ਖਲੋਤਾ ਹੀ ਸਿਰ ਚੁੱਕਦਾ ਤੈਨੂੰ ਅੱਗੋਂ ਦੱਸਾਂ ਤੇ ਕਿਵੇਂ ਜਾਣਾ ਹੈ ਆਪਾਂ ਪਰ ਉਹ ਤਾਂ ਕਿੰਨਾ ਸਮਾਂ ਲੰਘ ਗਿਆ ਸਿਰ ਨਹੀਂ ਚੁੱਕਦਾ ਜਦੋਂ ਸਿਰ ਚੁੱਕਿਆ ਤੇ ਰੋ ਰੋ ਕੇ ਉਹਨੇ ਕੱਪੜੇ ਭਿਉਂਦੇ ਸਨ ਉਹ ਸਮਝ ਗਿਆ ਸਤਿਗੁਰਾਂ ਨੇ ਕੋਈ ਖੇਡ ਪਰਤਾਈ ਏ ਕਹਿਣ ਲੱਗੇ ਡਾਕਟਰ ਸਾਹਿਬ ਕੀ ਕਾਰਨ ਸਿਰ ਚੁਕਾਇਆ ਜੇ ਤੇ ਤੁਸੀਂ ਚੁੱਕਿਆ ਹੀ ਨਹੀਂ ਦੂਜਾ ਇਤਨੇ ਬੈਰਾਗ ਵਿੱਚ ਕਿਉਂ ਆ ਗਏ ਹੋ ਕਹਿਣ ਲੱਗੇ ਸਜਣਾ ਗੱਲ ਇਹ ਹੈ ਮੈਂ ਰੱਬ ਬਾਰੇ ਕੇਵਲ ਪੁੱਛਣ ਆਇਆ ਸਾਂ ਤੇਰੇ ਕੋਲ ਜਦੋਂ ਪੌੜੀਆਂ ਥੱਲੇ ਉਤਰਿਆ ਵਾ ਤੇ ਮੈਨੂੰ ਨਿਰੰਕਾਰ ਨੇ ਖੁਦ ਉਸ ਬਿਲਡਿੰਗ ਵਿੱਚੋਂ ਜਿਹੜਾ ਜਲਵਾ ਦਿਖਾਇਆ ਏ ਮੈਂ ਅੱਜ ਤੋਂ ਬਾਅਦ ਕਦੇ ਇਹ ਨਹੀਂ ਪੁੱਛਾਂਗਾ ਰੱਬ ਕਹੇ ਕਿ ਨਹੀਂ ਦੁਨੀਆਂ ਨੂੰ ਕਹਾਂਗਾ ਜੇ ਪ੍ਰਤੱਖ ਵਰਤਦਾ ਵੇਖਣਾ ਤੇ ਹਰਿਮੰਦਰ ਸਾਹਿਬ ਆਓ ਅਜੇ ਮੱਛਾ ਨਹੀਂ ਟੇਕਿਆ ਅਜੇ ਪਰਕਰਮਾ ਚ ਹੈ ਤੇ ਦਾਤੇ ਨੇ ਉਹ ਰੰਗ ਦਿਖਾ ਦਿੱਤੇ ਤਾਂ ਹੀ ਤਾਂ ਕਹਿਣਾ ਪੈਂਦਾ ਏ ਨਾ ਡਿੱਠੇ ਸਭੇ ਥਾਂ ਨਹੀਂ ਦੁੱਧ ਜੇ ਡਿੱਠੇ ਇਸ਼ਨਾਨ ਕਰਦੀਆਂ ਨੇ ਗੁਰੂ ਕੇ ਪਿਆਰ ਉਸ ਸਰੋਵਰ ਅੰਦਰ ਉਹ ਪਾਣੀ ਨਹੀਂ ਉਹਦੇ ਵਿੱਚ ਕਿਸੇ ਰੱਬ ਦੇ ਪਿਆਰੇ ਨੂੰ ਪੁੱਛੋ ਕਾ ਅਨੇਕਾਂ ਗੁਰੂ ਨੇ ਬਖਸ਼ਿਸ਼ਾਂ ਤੇ ਪਿਆਰਾਂ ਦੀਆਂ ਜ਼ਿੰਦਗੀਆਂ ਭੋਲੀਆਂ ਹੋਈਆਂ ਨੇ ਉਥੋਂ ਦਾ ਇਸ਼ਨਾਨ ਕੀ ਰੰਗ ਦਿਖਾਉਂਦਾ ਏ ਸਤਸੰਗਿਓ ਦੋ ਦੋ ਤਿੰਨ ਤਿੰਨ ਮਿੰਟ ਕਿਉਂਕਿ ਉਹਦੀ ਮਹਿਮਾ ਤੇ ਮੁੱਕਣੀ ਨਹੀਂ ਜੋ ਕੁਝ ਵਰਤਦਾ ਹੈ ਪਰ ਕਰਮਤ ਕਰਦੇ ਹਾਂ ਕੁਝ ਸੰਗਤਾਂ ਸਾਹਮਣੇ ਇਸ਼ਨਾਨ ਕਰਦੀਆਂ ਨੇ ਕੁਝ ਦੁੱਖ ਪੰਚੀ ਬੇਰੀ ਅੱਗੇ ਆ ਗਏ ਉੱਚੇ ਇਸ਼ਨਾਨ ਕਰਦੀਆਂ ਨੇ ਕਦੇ ਪਤਾ ਜੀਂਦਾ ਰਜਨੀ ਬੀਬਾ ਦਾ ਘਰ ਵਾਲਾ ਕੋੜੀ ਕਹਿ ਇਹ ਸਸਕਾਨ ਤੇ ਗੁਰੂ ਨੇ ਉਹਦਾ ਕੋੜ ਦੂਰ ਕੀਤਾ ਪਿਆਰਿਓ ਉਸ ਤੋਂ ਬਾਅਦ ਉਸ ਬੇਦ ਨੂੰ ਦੁੱਖ ਪੰਚਮੀ ਬੇਰੀ ਕਿਹਾ ਜਾਣ ਲੱਗ ਪਿਆ ਤੇ ਗੁਰੂ ਮੇਰਾ ਨਾ ਦੋ ਚਾਰ ਸਾਲਾਂ ਚ ਕੋਈ ਨਾ ਕੋਈ ਇਹੋ ਜਿਹੀ ਘਟਨਾ ਵਰਤਾਂਦਾ ਏ ਜਿਹੜੀ ਪੂਰੇ ਸੰਸਾਰ ਵਿੱਚ ਉਹਦੀ ਚਰਚਾ ਹੁੰਦੀ ਏ ਘਟਨਾ ਪਲ ਪਲ ਵਰਤਦੀ ਏ ਰੋਜ ਪਰ ਕੁਝ ਘਟਨਾਵਾਂ ਸੰਸਾਰ ਪੱਧਰ ਤੇ ਫੈਲਦੀਆਂ ਨੇ ਸਤਸੰਗਿਓ ਅਜੇ ਉਹ ਦਿਨ ਦੂਰ ਨਹੀਂ ਸਨ ਜਦੋਂ ਇੱਕ ਕੈਂਸਰ ਦੇ ਮਰੀਜ਼ ਦਾ ਕੈਂਸਰ ਦੂਰ ਹੋਇਆ ਪਰ ਅਜੇ ਕੁਝ ਪਿਛਲੇ ਪੰਜ ਛੇ ਸਾਲਾਂ ਦੀ ਬਾਤ ਪਟਿਆਲੇ ਨੇੜੇ ਰਹਿਣ ਵਾਲੀ ਇੱਕ ਨੌਜਵਾਨ ਬੱਚੀ ਅੱਖਾਂ ਦੀ ਜੋਤ ਜਾ ਚੁੱਕੀ ਉਸ ਦੇ ਬਹੁਤ ਇਲਾਜ ਕਰਵਾਏ ਆਰਾਮ ਨੂੰ ਕਿਧਰੋਂ ਆਇਆ ਪਰ ਜਦੋਂ ਇੱਥੇ ਆਈ ਸਤਿਗੁਰਾਂ ਦੇ ਕੋਲ ਉਸਨੇ ਦੁੱਖ ਪੰਚਮੀ ਬੇਟੀ ਵਾਲੀ ਜਗ੍ਹਾ ਤੇ ਜਿੱਥੇ ਪੌੜਾ ਬਣਿਆ ਉੱਥੇ ਇਸ਼ਨਾਨ ਕਰਨ ਗਏ ਉਹ ਸਰੋਵਰ ਦੇ ਜਲ ਅੰਦਰ ਉਹ ਕਹਿੰਦੀ ਅਜੇ ਮੈਂ ਕਦਮ ਟਿਕਾਏ ਨੇ ਅੰਦਰੋਂ ਅਰਦਾਸ ਨੇ ਜਨਮ ਲੈ ਲਿਆ ਜਿਨ੍ਹਾਂ ਨੂੰ ਸੋਝੀ ਨਹੀਂ ਨਾ ਉਹ ਇਸ਼ਨਾਨ ਕਰਦਿਆਂ ਵੀ ਗੱਲਾਂ ਕਰਨਗੇ ਪਰ ਕਰਮਾਂ ਚ ਵੀ ਗੱਲਾਂ ਕਰਨਗੇ ਹੁਣ ਤਾਂ ਬਹੁਤ ਗਾਂ ਲੰਘ ਗਏ ਨਾ ਹੁਣ ਤੇ ਹਰ ਕਿਸੇ ਕੋਲ ਮੋਬਾਇਲ ਉੱਚ ਰਾਹ ਦੱਸ ਰਹੇ ਹੁੰਦੇ ਨੇ ਪਿਆਰਿਓ ਭਾਵੇਂ ਲਿਖ ਕੇ ਵੀ ਲਾਇਆ ਏ ਹੁਣ ਤਾਂ ਦਰਸ਼ਨੀ ਡਿਓੜੀ ਤੋਂ ਅੰਦਰ ਵੀ ਮੁੰਡੇ ਨਹੀਂ ਮੁੜਦੇ ਵੱਡੇ ਨਹੀਂ ਮੁੜਦੇ ਸਤਸੰਗਿਓ ਜਿੱਥੇ ਰੱਬ ਦੀ ਆਵਾਜ਼ ਸੁਣਨੀ ਸੀ ਉੱਥੇ ਉਚੇਚਾ ਫੋਨਾਂ ਦੇ ਰਹੀ ਲੋਕਾਂ ਦੀ ਆਵਾਜ਼ ਸੁਣ ਪਏ ਆ ਅਸੀਂ ਨਾ ਪਲ ਪਲ ਤੇ ਰੱਬ ਦਾ ਪਿਆਰ ਤੋਂ ਉਹਦੇ ਤੋਂ ਦੂਰ ਜਾਣ ਦੀਆਂ ਸਕੀਮਾਂ ਕੱਢਦੇ ਆ ਨੇੜੇ ਆ ਕੇ ਨਹੀਂ ਕੰਮ ਵੀ ਕੋਈ ਨਹੀਂ ਕੇਵਲ ਤੇ ਕੇਵਲ ਇੱਕ ਸੁਭਾਅ ਬਣ ਚੁੱਕਾ ਹੁੰਦਾ ਹੈ ਪਰ ਜਦੋਂ ਵੀ ਉੱਥੇ ਜਾਣਾ ਹੋਵੇ ਪਾਠ ਕਰਦੇ ਜਾਈਏ ਅੰਦਰ ਜਾ ਕੇ ਯਤਨ ਕਰੀਏ ਸਾਨੂੰ ਬਾਰ ਬਾਰ ਹੋਰ ਨਹੀਂ ਇਹ ਨਹੀਂ ਮੂੰਹ ਤੋਂ ਨਿਕਲ ਜਾਏ ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਅਰਜਨ ਸਾਹਿਬ, ਇਹ ਕਹੀ ਜਾਈਏ ਇਹ ਬਹੁਤ ਏ, ਉਹ ਕਵਾਂਗੇ ਤੇ ਗੁਰੂ ਕੋਈ ਦਿਖਾਏਗਾ, ਨਹੀਂ ਤੇ ਕੇਵਲ ਇੱਕ ਸੋਹਣਾ ਅਸਥਾਨ ਦੇਖ ਕੇ ਆਓਗੇ। ਉਹਦੀ ਸੁੰਦਰਤਾ ਬਾਹਰੋਂ ਨਹੀਂ, ਉਹਦੀ ਸੁੰਦਰਤਾ ਉਸ ਅੰਦਰ ਵਰਤਰੀ ਕਲਾ ਯਾਰੀ ਉਹਦੇ ਕਰਕੇ ਕਹਿ। ਜਦੋਂ ਉਸ ਬੀਬਾ ਨੇ ਇਸ਼ਨਾਨ ਸ਼ੁਰੂ ਕੀਤਾ, ਅਰਦਾਸ ਸ਼ੁਰੂ ਹੋ ਗਈ, ਅਰਦਾਸ ਧੁਰ ਅੰਦਰੋਂ ਨਿਕਲੀ, ਇੱਕ ਹੁੰਦੀ ਕੂਕ, ਇੱਕ ਹੁੰਦੀ ਖੂਕ, ਕੂਕਾਂ ਬੰਦੇ ਮਾਰਦੇ ਨੇ, ਖੂਕ ਕੋਇਲ ਦੇ ਅੰਦਰੋਂ ਨਿਕਲਦੀ ਹੈ। ਜਿਹੜੀ ਅੰਦਰੋਂ ਨਿਕਲੇ ਦਿਲੋਂ ਉਹ ਪਿਆਰਿਓ ਇਹਨਾਂ ਅਸਮਾਨਾਂ ਨੂੰ ਚੀਰਦੀ ਹੈ, ਜਿਹੜੀ ਕੂਕ ਵੱਜੇ ਉਹ ਸਾਡੇ ਤੰਨਾਂ ਨੂੰ ਦੁੱਖ ਦਿੰਦੀ ਹੈ। ਸਤਿਗੁਰੂ ਕਹਿੰਦੇ ਕੂਕ ਨਿਕਲੇ ਅੰਦਰੋਂ ਕੋਇਲ ਵਰਗੀ, ਅਰਦਾਸ ਕਾਹਦੀ ਹੋਵੇ, ਉਹਦੀ ਖੂਕ ਸੁਣ ਕੇ ਕੰਮ ਜਾਣ ਸੁਣ ਵਾਲੇ ਵੀ ਤੇ ਰੱਬ ਵੀ ਦਿਆਲ ਹੋਵੇ, ਉਹਦੇ ਅੰਦਰੋਂ ਖੂਕ ਨਿਕਲੀ ਪਿਆਰਿਓ। ਕਹਿਣ ਲੱਗੀ ਦਾਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ, ਮੈਂ ਇੱਕ ਤਾਂ ਔਰਤ ਜਾਤੀਆਂ, ਅੱਖਾਂ ਦੀ ਜੋਤ ਕੋਈ ਨਹੀਂ, ਜ਼ਿੰਦਗੀ ਭਰ ਮਾਪਿਆਂ ਲਈ ਬੋਝ ਬਣਾਂਗੀ, ਆਪਣੇ ਲਈ ਇਹ ਜ਼ਿੰਦਗੀ ਬੋਝ ਏ, ਤੇਰੇ ਘਰ ਕਿਹੜਾ ਘਾਟਾ ਏ, ਪਹਿਲਾਂ ਵੀ ਜੋਤਾਂ ਤੂੰ ਦਿੱਤੀਆਂ ਜਗਤ ਨੂੰ, ਹੁਣ ਵੀ ਤੂੰ ਦੇਣੀਆਂ ਨੇ। ਸਾਹਿਬਾ ਮੇਰ ਕਰ ਇਸ ਬੱਚੀ ਤੇ ਤਰਸ ਕਰ, ਅਜੇ ਇਸ਼ਨਾਨ ਦਾ ਟੁੱਬਾ ਪੂਰਾ ਨਹੀਂ ਹੋਇਆ। ਤੇ ਸਾਹਿਬ ਨੇ ਅੱਖਾਂ ਦੀ ਜੋਤ ਦੇ ਕੇ ਨਿਵਾਸ ਦਿੱਤਾ। ਸਤ ਸੰਗਿਓ ਉਹ ਪਾਣੀ ਨਹੀਂ, ਉਹ ਅੰਮ੍ਰਿਤ ਹੈ, ਉੱਚ ਬਾਣੀ ਹੈ, ਉੱਚ ਉਹ ਦਾਤਾ ਪਰ ਤਪ ਵਰਚਦਾ ਹੈ, ਤਾਂ ਹੀ ਤਾਂ ਉਹਦੇ ਲਈ ਇਹ ਸ਼ਬਦ ਅੰਦਰੋਂ ਗੂੰਜਦੇ ਹਨ। ਤੇਰੀ ਸ਼ੋਭਾ ਤੋਦ ਸੱਚੇ ਮੇਰੇ ਪਿਆਰਿਆ, ਤੇਰੀ ਸ਼ੋਭਾ ਤੋਦ ਸੱਚੇ ਮੇਰੇ ਪਿਆਰਿਆ, ਸੱਚੇ ਮੇਰੇ ਪਿਆਰਿਆ, ਤੇਰੀ ਨਾਲ ਅਕਸਰ ਤੀਰਥ ਦੇ ਦੀਦਾਰ ਕਰਦੇ ਆ ਪਿਆਰਿਓ, ਜਿੱਥੇ ਮੇਰੇ ਪੰਚਮ ਪਿਤਾ ਮਹਾਰਾਜ ਜੀ ਨੇ ਲਿਆ ਕੇ ਕਿਧਰੇ ਪੋਛੀਆਂ ਦਾ ਪੋਛੀਆਂ ਬਿਰਾਜਮਾਨ ਕੀਤੀਆਂ ਸੀ, ਹੁਕਮ ਸੀ ਅਠਾਹਠ ਤੀਰਥਾਂ ਤੇ ਇਸ਼ਨਾਨ ਨਾ ਕਰੋ, ਇੱਥੇ ਹੀ ਇਸ਼ਨਾਨ ਕਰੋ, ਅਠਾਹਠ ਤੀਰਥਾਂ ਦਾ ਫਲ ਮਿਲੇਗਾ, ਤੁਰੀਏ ਨਾ ਤੇ ਅੱਗੇ ਪਰਿਕਰਮਾ ਕਰਦੇ ਜਾਈਏ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਬੁੰਗਾ ਹੀ ਸਤਸੰਗਿਓ, ਪਰਿਕਰਮਾ ਚ ਦੋ ਬਾਬੇ ਹਮੇਸ਼ਾ ਰਹਿੰਦੇ ਹਨ, ਕਦੇ ਵੀ ਉਹ ਬਾਬਿਆਂ ਤੋਂ ਬਗੈਰ, ਤੁਸੀਂ ਦੀਦਾਰ ਕਰਨ ਤੋਂ ਬਗੈਰ ਗੁਰੂ ਰਾਮਦਾਸ ਪਿਤਾ ਦੇ ਕਰਮ ਮੱਥਾ ਟੇਕ ਹੀ ਨਹੀਂ ਸਕਦੇ। ਇੱਕ ਪਾਸੇ ਬਾਬਾ ਦੀਪ ਸਿੰਘ ਸਾਹਿਬ ਦਾ ਸਥਾਨ, ਬਿਲਕੁਲ ਦੂਜੇ ਪਾਸੇ ਬਾਬਾ ਬੁੱਢਾ ਸਾਹਿਬ ਦੀ ਬੇਰੇ। ਸਤ ਸੰਗਿਓ ਯਾਦ ਜੇਨਾ, ਬਾਬਾ ਬੁੱਢਾ ਸਾਹਿਬ ਪਹਿਲੇ ਗ੍ਰੰਥੀ ਕਨ ਸ੍ਰੀ ਹਰਿਮੰਦਰ ਸਾਹਿਬ ਅੰਦਰ, ਪਿਆਰਿਓ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤਲਮੀਆਂ ਵਾਲੇ ਨੇ ਉਥੋਂ ਦੀ ਉਹਨਾਂ ਨੂੰ ਮੁੱਖ ਸੇਵਾ ਦਿੱਤੀ ਸੀ। ਉਹ ਦੋਨੋਂ ਬਾਬੇ ਬਾਬਾ ਦੀਪ ਸਿੰਘ ਸਾਹਿਬ ਜੀ ਕੋਲੋਂ ਲੰਘੋ, ਉਹ ਅੱਜ ਵੀ ਕਹਿਣਗੇ ਨਾ ਪਿਆਰਿਓ ਕਿਸੇ ਵੱਡੀ ਜਗ੍ਹਾ ਤੇ ਚੱਲੇ ਹੋ, ਵੇਖਿਆ ਜੇ ਬੇਜਾਨ ਇਹਨਾਂ ਕੋਣਾ, ਇਸ ਗੁਰੂ ਨੂੰ ਸਿਰ ਨਾ ਨਿਵਾਣਾ, ਇਸ ਗੁਰੂ ਨੂੰ ਆਪਣਾ ਸਿਰ ਭੇਟ ਹੀ ਕਰ ਦਿਆ ਜੇ। ਸਤਸੰਗੀ ਜਨੋ ਜੇ ਥੋੜਾ ਅੱਗੇ ਤੁਰੀਏ, ਅਸੀਂ ਤਾਂ ਅਕਸਰ ਵੇਖਦੇ ਆ ਨਾ ਵੀ ਦਿਨੇ ਕੀਰਤਨ ਹੁੰਦਾ ਹੈ, ਉਹ ਪਰਿਕਰਮਾ ਦੇ ਅੰਦਰ ਅੱਛੇ ਪੈਰ ਪਿਆਰਿਓ ਬੰਦਗੀ ਵਾਲੀਆਂ ਰੂਹਾਂ ਨੇ। ਪ੍ਰੋਫੈਸਰ ਪੂਰਨ ਸਿੰਘ ਤਾਂ ਉੱਚੀ ਗੱਲ ਕਰਦਾ ਏ, ਕਹਿੰਦਾ ਜੇ ਕਿਸੇ ਨੇ ਜਿਉਂਦੇ ਜਾਗਦੇ ਦੇਵਤੇ ਤੱਕਣੇ ਖੋਣ ਤੇ ਇਹ ਪਰਿਕਰਮਾ ਜੋ ਤੁਹਾਨੂੰ ਮਿਲ ਜਾਣਗੇ, ਜੇ ਕਿਸੇ ਨੇ ਕਲਗੀਆਂ ਵਾਲੇ ਦਾ ਪ੍ਰਤੱਖ ਦੀਦਾਰ ਕਰਨਾ ਹੋਵੇ, ਪਰਿਕਰਮਾ ਚ ਬੰਦਗੀ ਕਰਨ ਤੋਂ ਬਾਅਦ ਤੱਕਿਆ ਜੇ ਉਹਦੇ ਦੀਦਾਰ ਹੋ ਜਾਣਗੇ। ਜੇ ਅਨੰਦਪੁਰ ਸਾਹਿਬ ਦੀ ਇੱਕ ਇੱਕ ਇੱਟ ਦਾ ਪ੍ਰਤਾਪ ਤੱਕਣਾ ਹੋਵੇ, 10 ਪਾਤਸ਼ਾਹੀਆਂ ਦੀ ਕੋਈ ਰਹਿਮਤ ਤੱਕਣੀ ਹੋਵੇ, ਇੱਥੇ ਆ ਕੇ ਤੱਕਿਆ ਜੇ ਪਰ ਤੱਕਣ ਵਾਲੀਆਂ ਅੱਖਾਂ ਬੜਾ ਕੇ ਜ਼ਰੂਰ ਜਾਣਾ। ਬੇਨਤੀ ਇਹ ਸੀ ਜਦੋਂ ਨਾ ਪਿਆਰਿਓ ਅੱਗੇ ਲੰਘੀਦਾ ਹੈ, ਜਦੋਂ ਦੂਸਰੇ ਪਾਸੇ ਪੌੜੀਆਂ ਉਤਰਦੀਆਂ ਨਾਲ ਹੀ ਕਮਰਿਆਂ ਦੇ ਅੰਦਰ ਰਾਤੀ 11:30 ਵਜੇ ਇਸ਼ਨਾਨ ਕਰ ਪੂਰੇ 12 ਤੋਂ ਲੈ ਕੇ 2:30 ਵਜੇ ਤੱਕ ਨਾਮ ਜਪਣ ਵਾਲੀਆਂ ਰੂਹਾਂ ਉੱਥੇ ਰੋਜ਼ ਸਿਮਰਨ ਕਰਦੀਆਂ ਤੇ ਨਿਤਨੇਮ ਸਤਸੰਗਿਓ ਪ੍ਰਸ਼ਾਦ ਲੈਂਦੇ ਹੋ। ਅੱਗੇ ਜਾ ਕੇ ਉੱਥੇ ਦਰਸ਼ਨੀ ਜੋੜੀ ਹੈ, ਉਹਦੇ ਨਾਲ ਪਹਿਲਾਂ ਸੱਜੇ ਕੱਛ ਮੇਰੇ ਭਾਈ ਸਾਲੋ ਜੀ ਦੀ, ਜਿਨ੍ਹਾਂ ਨੂੰ ਧੰਨ ਗੁਰੂ ਅਰਜਨ ਪਿਤਾ ਜੀ ਨੇ ਸੇਵਾ ਬਖਸ਼ੀ ਸੀ, ਉਸ ਬੇਰ ਚਲੇ ਬਹਿੰਦੇ ਬਾਬਾ ਬੁੱਢਾ ਸਾਹਿਬ ਉਸ ਬੇਰ ਚਲੇ ਸੀ, ਆ ਬਹਿ ਕੇ ਕਰਾਂਦੇ ਪਿਆਰਿਓ ਸਤਿਗੁਰੂ ਖੁਦ ਕਰਵਾਉਂਦੇ। ਆਪ ਜੀ ਨੂੰ ਪਤਾ ਹੈ ਸਰੋਵਰ ਦੀ ਸੇਵਾ ਗੁਰੂ ਰਾਮਦਾਸ ਸਾਹਿਬ ਤੇ ਹਰਿਮੰਦਰ ਸਾਹਿਬ ਦੀ ਸੇਵਾ ਗੁਰੂ ਅਰਜਨ ਪਿਤਾ ਜੀ ਨੇ ਕਰਵਾਈ ਹੈ। ਪਿਆਰਿਓ ਦਰਸ਼ਨੀ ਡਿਓੜੀ ਤੇ ਜਾਈ ਦਾ ਹੈ, ਨਮਸਕਾਰ ਕਰੋਗੇ ਉਹ ਦਰਸ਼ਨੀ ਡਿਓੜੀ ਬਾਰੇ। ਆਪ ਜੀ ਨੂੰ ਪਤਾ ਜਦੋਂ ਅੰਮ੍ਰਿਤ ਵੇਲੇ ਦਰਵਾਜਾ ਬੰਦ ਹੁੰਦਾ ਹੈ, ਬਾਹਰ ਸੰਗਤਾਂ ਗੁਰੂ ਕੇ ਅੰਮ੍ਰਿਤ ਧਾਰੀ ਵੀਰ ਉਹ ਸੁਖਮਨੀ ਸਾਹਿਬ ਦਾ ਪਾਠ, ਉਹ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਹਰ ਕਿਸੇ ਨੂੰ ਇਜਾਜ਼ਤ ਨਹੀਂ, ਅੰਮ੍ਰਿਤ ਵੇਲੇ ਦੇ ਇਸ਼ਨਾਨ ਦੀ ਸੇਵਾ ਲਈ ਇਜਾਜ਼ਤ ਲੈਣੀ ਪੈਂਦੀ। ਅੰਮ੍ਰਿਤ ਧਾਰੀ ਸਿੰਘਾਂ ਨੂੰ ਮਿਲਦੇ ਅੰਦਰ ਸੇਵਾਦਾਰ ਹੈ ਪਿਆਰੇ, ਉਹ ਘੰਟਾ ਡੇਢ ਬੈਠ ਕੇ ਉਡੀਕ ਦੇ ਕਰਨ ਬਾਹਰ ਸੰਗਤ ਰਾਤੀ 1:30 ਪੌਣੇ ਗਰਮੀ ਸਰਦੀ ਦੇ ਹਿਸਾਬ ਨਾਲ ਥੋੜੇ ਮਿੰਟਾਂ ਦਾ ਫਰਕ ਪੈਂਦਾ ਏ ਪਿਆਰਿਓ, ਉਹ ਬਾਹਰ ਖਲੋ ਕੇ ਦਰਸ਼ਨਾਂ ਲਈ ਅਰਦਾਸ ਕਰਦੇ ਕਰਨ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ, ਉਹ ਰਾਤੀ ਜਦੋਂ ਉੱਥੇ ਬੈਠ ਕੇ ਨਾ ਬਾਹਰ ਸਰੰਦਾ ਪਕੜ ਕੇ ਉੱਥੇ ਕੀਰਤਨ ਸ਼ਬਦ ਪੜ੍ਹਦੇ ਦਰਸ਼ਨ ਦੀਜੈ ਖੋਲ ਦੀਵਾਰ ਤੇ ਸੰਗਤਾਂ ਨੂੰ ਲੱਗਦਾ ਸੀ ਦਰਸ਼ਨੀ ਜੋੜੀ ਦਾ ਦਰਵਾਜ਼ਾ ਨੀ ਖੁੱਲਣਾ ਸਾਡੇ ਲਈ, ਰੱਬ ਦੇ ਘਰ ਦਾ ਦਰਵਾਜ਼ਾ ਖੁੱਲਣਾ ਹੈ ਤੇ ਖੁੱਲਦਾ ਏ। ਉੱਥੇ ਬਹੁਤ ਪਿਆਰਾ ਇੱਕ ਬਚਨ ਲਿਖਿਆ, ਜਦੋਂ ਉਹ ਸੁਖਮਨੀ ਸਾਹਿਬ ਤੇ ਜਪਜੀ ਸਾਹਿਬ ਕਰਦੇ ਪਿਆਰੇ, ਉਹ ਹਰ ਜਗ੍ਹਾ ਤੇ ਜਿੰਨੀਆਂ ਦੁਕਾਨਾਂ ਖੋਲਦੀਆਂ ਉਹਨਾਂ ਨੂੰ ਜਿੰਦਰੇ ਬਾਹਰੋਂ ਮਾਰੀ ਦੇ ਨੇ, ਘਰਾਂ ਨੂੰ ਅੰਦਰੋਂ ਕੁੰਡੀ ਲਾਈ ਦੀ, ਦਰਸ਼ਨੀ ਡਿਓੜੀ ਦੇ ਬਾਹਰ ਕੋਈ ਕੁੰਡੀ ਨਹੀਂ ਦੇ, ਅੰਦਰ ਹੈ ਅੰਦਰੋਂ ਸੇਵਾਦਾਰ ਕਹਿੰਦਾ ਵਾਹਿਗੁਰੂ 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 ਕਹਿ ਕੇ ਉਹ ਛੋਟੀ ਖਿੜਕੀ ਖੋਲਦਾ ਹੈ ਪਿਆਰੇ, ਉਹ ਵਾਹਿਗੁਰੂ ਕਹਿ ਕੇ ਖਿੜਕੀ ਖੋਲਦਾ ਏ, ਬਾਹਰੋਂ ਬਾਣੀ ਚੱਲ ਰਹੀ ਏ ਤੇ ਇੱਕ ਇੱਕ ਨੂੰ ਫਿਰ ਅੰਦਰ ਆਉਣ ਦੀ ਇਜਾਜ਼ਤ ਤੇ ਰੱਬ ਦੇ ਪਿਆਰੇ ਕਹਿੰਦੇ ਕਰਨ। ਜਦੋਂ ਕਿਸੇ ਨੇ ਰੱਬ ਦੇ ਦੀਦਾਰ ਕਰਨੇ ਪਾਉਣ, ਬਾਹਰੋਂ ਬਾਣੀ ਪੜੋ ਰੱਜ ਕੇ ਅੰਦਰ ਵਾਹਿਗੁਰੂ ਸਿਮਰਨ ਚੱਲੇ, ਜਦੋਂ ਵੀ ਉਹਨੇ ਕੁੰਡਾ ਖੋਲਣਾ ਅੰਦਰੋਂ ਖੋਲਣਾ, ਬਾਹਰੋਂ ਨੀ ਕਿਸੇ ਖੋਲਣਾ ਪਿਆਰੇ। ਉਹ ਖੋਲੇ ਨਾ ਸਾਹਿਬ ਨੇ ਕੈਸੀ ਘਾਟ ਕੜੀ, ਪੰਚਮ ਪਿਤਾ ਨੇ 84 ਕਦਮ ਬਣਾਏ ਪਿਆਰੇ, ਜੇ ਇਹ ਉਸ ਮਾਲਕ ਤੇ ਭਰੋਸਾ ਕਰਕੇ ਕੋਈ 84 ਕਦਮ ਪੁੱਟ ਲੈ, ਸਾਹਿਬ ਕਹਿੰਦੇ 84 ਲੱਖ ਜੂਨ ਚੋਂ ਅਸੀਂ ਉਹਨੂੰ ਬਾਹਰ ਕੱਢ ਦਾਂਗੇ। ਜਦੋਂ ਉਸ ਅਸਥਾਨ ਤੇ ਹਰਿਮੰਦਰ ਸਾਹਿਬ ਪਹੁੰਚਦੇ ਹੋ ਅੱਗੇ ਪਿਆਰਿਓ, ਜਾ ਕੇ ਚਰਨਾਂ ਤੇ ਨਮਸਕਾਰ ਕਰੀ ਦੀ ਕਹਿ, ਹੁਣ ਉੱਥੇ ਮਹਾਰਾਜਾ ਰਣਜੀਤ ਸਿੰਘ ਜਿਹੜੀ ਸੇਵਾ ਕਰਾਈ ਉਹਦੇ ਉੱਪਰ ਨਾ ਪੱਤਰੇ ਦੇ ਕੁਝ ਲਿਖਿਆ ਕਹਿ, ਭਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਪਰਮ ਸੇਵਕ ਮਹਾਰਾਜਾ ਰਣਜੀਤ ਸਿੰਘ ਜੀ ਪਾਸੋਂ ਸੇਵਾ ਕਰਵਾਈ, ਇਹ ਨੀ ਲਿਖਿਆ ਕੀਤੀ। ਕਹਿਣ ਲੱਗੇ ਇਸ ਦਾਤੀ ਸੇਵਾ ਮਿਲੇ, ਇਹਨਾਂ ਕਿਹਾ ਜੇ ਅਸੀਂ ਬਹੁਤ ਦਾਨੀ ਆ। ਕਹਿਣ ਲੱਗੇ ਨੀ, ਉਹ ਤਰੁੱਠੇ ਤੇ ਸੇਵਾ ਮਿਲੇਗੀ ਨਹੀਂ ਤੇ ਨਹੀਂ ਮਿਲੇਗੀ, ਸਮਾਂ ਨਹੀਂ। ਜਦੋਂ ਨੇ ਇੱਕ ਵਾਰੀ ਸੇਵਾ ਲੱਗੀ, ਪਟਿਆਲੇ ਦਾ ਰਾਜਾ ਭੁਪਿੰਦਰ ਸਿੰਘ ਉਹ ਆਖੇ ਮੈਂ ਸੇਵਾ ਕਰਨੀ ਕਹਿ, ਤੇ ਹੁਕਮ ਸੀ ਨਹੀਂ, ਜੇ ਤੂੰ ਇਹ ਸੇਵਾ ਦੀ ਟੋਕਰੀ ਚੁੱਕਣੀ ਛੱਲਿਓ ਜਾ ਕੇ ਤੇ ਅੰਮ੍ਰਿਤ ਛਕਣਾ ਪਵੇਗਾ। ਕਹਿਣ ਲੱਗਾ ਗੱਲ ਹੀ ਕੋਈ ਨਹੀਂ, ਮੈਂ ਅੰਮ੍ਰਿਤ ਵੀ ਘੁਣੇ ਛਕਦਾ ਵਾ, ਪਰ ਇਸ ਸੇਵਾ ਤੋਂ ਮੈਨੂੰ ਵਾਂਝਾ ਨਾ ਕਰੋ। ਤੇ ਪਿਆਰਿਓ ਉਹਨੇ ਜਦੋਂ ਅੰਮ੍ਰਿਤ ਛਕਿਆ, ਉਥੋਂ ਦੀ ਨਿਕਲੀ ਗਾਰ ਆਪਣੀ ਟੋਕਰੀ ਉਸਨੇ ਸਿਰ ਤੇ ਰੱਖੀ, ਸ਼ਾਹੀ ਕੱਪੜੇ ਉਹਦੇ ਭਰ ਗਏ, ਪਰ ਉਹਦੇ ਚਿਹਰੇ ਦਾ ਜਲਾਬ ਕਹਿੰਦਾ ਸੀ ਭਈ ਇਹ ਮਿੱਟੀ ਤੇ ਗਾਰਾ ਨਹੀਂ, ਇਹ ਗੁਰੂ ਰਾਮਦਾਸ ਦੀਆਂ ਕੋਈ ਬਖਸ਼ਿਸ਼ਾਂ ਦਾ ਮੀਂਹ ਤੇ ਕੇਸਰ ਹੈ। ਪਿਆਰਿਓ ਉਹਦੀ ਕੋਈ ਕੀਮਤ ਹੈ ਉਸ ਸਥਾਨ ਦੀ ਉਥੋਂ ਦੀ ਚਰਨ ਧੂੜ ਹੁਣ ਜਦੋਂ ਸੇਵਾ ਲੱਗੀ ਪ੍ਰੋਗਰਾਮ ਸੀ ਪਿਛਾ ਹਫਤੇ ਦੀ ਸੇਵਾ ਤਿੰਨ ਦਿਨਾਂ ਦੀ ਸੰਗਤਾਂ ਨੇ ਮੁਕਾ ਦਿੱਤੀ ਜਿੰਨੀ ਗਾਰ ਨਿਕਲੀ ਥੱਲਿਓ ਪਿਆਰਿਓ ਸੰਗਤਾਂ ਨੇ ਉਹ ਪ੍ਰਬੰਧ ਕੀਤਾ ਸੀ ਬਾਹਰ ਕਿਧਰੇ ਸੁੱਟਾਂਗੇ ਸੰਗਤਾਂ ਨੇ ਮੁੱਠੀ ਭਰ ਭਰ ਕੇ ਉਹ ਲਿਆਂਦੀ ਉਹ ਕਿਧਰੇ ਸੁੱਟਣ ਦਾ ਮੌਕਾ ਹੀ ਨਹੀਂ ਦਿੱਤਾ ਗਾਰ ਮੁੱਕ ਗਈ ਸਾਰੀ ਗਾਰ ਨਹੀਂ ਸੀ ਸੰਗਤਾਂ ਕਹਿੰਦੀਆਂ ਚਰਨ ਧੂੜੇ ਸੁਰਮਾ ਬਣਾਵਾਂਗੇ ਆਪਣੀ ਜ਼ਿੰਦਗੀ ਦਾ ਉਹ ਘਰ ਨੂੰ ਸਾਂਭ ਕੇ ਲੈ ਗਏ ਪਿਆਰਿਓ ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਚ ਇੱਕ ਵੀ ਕਮਾਲ ਹੈ ਨਾ ਬਣਾਏ ਗੁਰੂ ਅਰਜਨ ਪਿਤਾ ਜੀ ਨੇ ਪਰ ਜ਼ੁਬਾਨ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਆਉਂਦਾ ਹੈ ਤਾਂ ਬੜਾ ਕੁਝ ਕਹਿਣ ਵਾਲਾ ਗੁਰੂ ਅਮਰਦਾਸ ਪਿਤਾ ਜੀ ਨੇ ਕਿਹਾ ਸੀ ਇਹ ਨਗਰ ਵਸਾਓ ਨਾ ਕੀ ਰੱਖਣਾ ਹੈ ਰੱਖਿਆ ਅੰਮ੍ਰਿਤਸਰ ਗੁਰੂ ਅਮਰਦਾਸ ਪਿਤਾ ਵੱਲ ਇਸ਼ਾਰਾ ਸੀ ਪਿਆਰਿਓ ਵੀ ਇਹ ਸਰੋਵਰ ਹੈ ਸਾਹਿਬ ਕਹਿੰਦੇ ਨਹੀਂ ਬੇਟਾ ਇਹਦਾ ਨਾਂ ਰਾਮਦਾਸ ਚੱਕ ਹੋਏਗਾ ਗੁਰੂ ਰਾਮਦਾਸ ਪਿਤਾ ਵੱਲ ਪਿਆਰਿਓ ਪਰ ਜਦੋਂ ਗੁਰੂ ਅਰਜਨ ਪਿਤਾ ਜੀ ਨੇ ਕਿਰਪਾ ਕੀਤੀ ਹਰਿਮੰਦਰ ਸਾਹਿਬ ਬਣਾਇਆ ਤੇ ਬਚਨ ਕੋਈ ਗੁਰੂ ਅਮਰਦਾਸ ਪਿਤਾ ਜੀ ਵਾਲਾ ਦੁਨੀਆਂ ਦੇ ਕਿਸੇ ਕੋਨੇ ਵਿੱਚ ਬੈਠਾ ਹੋਵੇ ਗੁਰੂ ਅਮਰਦਾਸ ਗੁਰੂ ਅਰਜਨ ਪਿਤਾ ਨੇ ਜ਼ੁਬਾਨ ਤੇ ਗੁਰੂ ਰਾਮਦਾਸ ਤੇਰਾ ਹੀ ਨਾਂ ਆਵੇਗਾ ਤੇਰੀਆਂ ਬਖਸ਼ਾਂ ਨੇ ਭਾਵੇਂ ਇੱਕੋ ਜੋ ਤੇ ਹੋਇਆ ਕਿ ਜਦੋਂ ਉਸ ਦਰ ਤੇ ਜਾ ਕੇ ਸਿਰ ਝੁਕਦੇ ਕਰਨ ਕੀ ਕੁਝ ਮਿਲਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਇੰਨੀ ਥੋੜੀ ਜਗ੍ਹਾ ਤੇ ਲੱਖਾਂ ਲੋਕ ਉੱਥੇ ਭੁਗਤ ਜਾਣ ਪਿਆਰੇ ਪ੍ਰਤਾਪ ਕਰਾਂ ਮਾਤ ਨਹੀਂ ਪਰ ਜਦੋਂ ਸਾਹਿਬ ਜੀ ਦੇ ਅਸੀਂ ਮਸਤਕ ਝੁਕਾ ਕੇ ਬਾਹਰ ਨਿਕਲਦੇ ਹਾਂ ਤੇ ਪਿੱਛੇ ਕੜਕੀ ਪੌੜੀ ਤੋਂ ਉਚੇਚਾ ਚੂੜਾ ਲਿਆ ਜਾਂਦਾ ਕਿਉਂ ਬਾਕੀ ਵੀ ਸਰੋਵਰ ਵਿੱਚ ਉਹ ਜਾ ਲੈ ਮੈਂ ਕੱਲ ਰਾਤੀ ਕਿਹਾ ਸੀ ਰੱਬ ਦੀ ਗੱਲ ਸਮਝਣ ਲਈ ਨਾ ਤਰਕ ਦਲੀਲ ਤੇ ਮਨ ਨਹੀਂ ਚਾਹੀਦਾ ਰੱਬ ਤੇ ਗੁਰੂ ਦੇ ਘਰੋਂ ਕੁਝ ਤੱਕਣਾ ਹੋਏ ਨਾ ਉੱਥੇ ਸ਼ਰਧਾ ਪਿਆਰ ਚਾਹੀਦਾ ਦੋ ਚੀਜ਼ਾਂ ਦੇ ਉਹਨਾਂ ਕੋਲ ਫਿਰ ਵੇਖੋ ਸਤਿਗੁਰੂ ਕੀ ਕੁਝ ਦਿਖਾਉਂਦੇ ਨੇ ਇੱਕ ਗੁਰੂ ਦੇ ਸਾਹਮਣੇ ਝੁਕੇ ਰਹਿਣਾ ਤੇ ਦੂਸਰਾ ਉਹਦੇ ਹੁਕਮ ਮੰਨਣ ਲਈ ਤਿਆਰ ਰਹਿਣਾ ਹਉਮੈ ਝੁਕਣ ਨਹੀਂ ਦੇਣਦੀ ਇਹ ਉੱਠਦਾ ਤੇ ਸਵਾਲ ਕਰਦਾ ਨਾ ਗੁਰੂ ਤੇ ਬੰਦੇ ਤੇ ਕਿਧਰੇ ਮੰਨਿਆ ਪਰਮੇਸ਼ਰ ਤੇ ਕਾਹਦਾ ਪਿਆਰਿਓ ਉਹ ਜਲ ਭਾਵੇਂ ਸਰੋਵਰ ਇੱਕੋ ਹੈ ਨਾ ਅਭਿਆਸ ਕਰਨ ਵਾਲੇ ਦੱਸਦੇ ਨੇ ਵੱਖਰੀ ਵੱਖਰੀ ਦਿਸ਼ਾ ਦੇ ਇਸ਼ਨਾਨ ਦਾ ਵੀ ਤੁਹਾਨੂੰ ਜਵਾਬ ਵੱਖਰਾ ਮਿਲੇਗਾ ਪਰ ਕਰਮਾਂ ਦੇ ਕਿਸੇ ਕੋਨੇ ਵਿੱਚ ਬੈਠ ਕੇ ਅੰਦਰ ਟਿਕਾਣਾ ਚਾਹੋਗੇ ਤੇ ਵੱਖਰੀਆਂ ਵੱਖਰੀਆਂ ਲਹਿਰਾਂ ਤੇ ਦੀਦਾਰ ਵੱਖਰੇ ਢੰਗ ਦੇ ਪਾਉਣਗੇ ਹੈ ਸਾਰੀਆਂ ਉਹਦੀ ਮਿਹਰ ਬਿਰਤੀ ਦੇ ਮੁਤਾਬਕ ਹੈ ਪਿਆਰਿਓ ਜਗ੍ਹਾ ਜਗ੍ਹਾ ਤੇ ਵਰਤਰੇ ਹਰ ਕੀ ਪੌੜੀ ਕਿਉਂ ਨਾ ਆਏ ਜਦੋਂ ਪੰਚਮ ਪਿਤਾ ਜੀ ਨੇ ਹਰਿਮੰਦਰ ਸਾਹਿਬ ਦਾ ਅਸਥਾਨ ਬਣਾਉਣਾ ਸੀ ਖੁਦਵਾਈ ਸ਼ੁਰੂ ਕਰਾਈ ਇਹ ਜਗ੍ਹਾ ਸੀ ਜਿੱਥੇ ਇਹੋ ਜਿਹੀ ਕਰੜੀ ਜਗ੍ਹਾ ਆ ਗਈ ਪੱਥਰ ਵਰਗੀ ਉਹ ਪੁੱਟੀ ਨਾ ਜਾਵੇ ਬਹੁਤ ਯਤਨ ਕੀਤਾ ਪੰਚਮ ਪਿਤਾ ਜੀ ਨੂੰ ਬੇਨਤੀ ਕੀਤੀ ਸਾਹਿਬਾ ਕੀ ਕਰੀਏ ਕਹਿਣ ਲੱਗੇ ਕੋਈ ਨਹੀਂ ਤੁਸੀਂ ਅਰਦਾਸ ਕਰਕੇ ਲੱਗੇ ਰਹੋ ਉਹ ਸੇਵਾ ਕਰਦੇ ਸਨ ਅਚਾਨਕ ਇਹੋ ਜਿਹਾ ਸਿੰਘਾਂ ਦਾ ਗੁਰਸਿੱਖਾਂ ਦਾ ਇਕੱਠਾ ਹੋ ਕੇ ਇੱਕ ਜਥਾ ਜਿਹਾ ਆਇਆ ਉਹਦੇ ਚ ਇੱਕ ਉਹ ਹਸਤੀ ਹੈ ਜਿਹਦੇ ਚਿਹਰੇ ਦਾ ਜਲਾਲ ਝਲਿਆ ਨਹੀਂ ਜਾਂਦਾ ਉਹ ਕਹਿਣ ਲੱਗੇ ਲਿਆਓ ਜੀ ਮੈਨੂੰ ਸੇਵਾ ਦੇ ਦਿਓ ਮੈਂ ਵੀ ਕਰਕੇ ਵੇਖਾਂ ਉਹਨਾਂ ਜਦੋਂ ਕਈ ਦਾ ਟੱਕ ਲਾਇਆ ਇਕਦਮ ਉਹ ਮਿੱਟੀ ਪੱਟੀ ਦੀ ਪੱਥਰ ਵਰਗੇ ਸਾਰੇ ਹੈਰਾਨ ਵੀ ਇਹ ਬੰਦਾ ਕੌਣ ਹੈ ਇੱਕ ਪਾਸੇ ਗੁਰੂ ਗੁਰੂ ਜਪਦੀਆਂ ਸੰਗਤਾਂ ਜਦੋਂ ਸਹਿਜੇ ਉਹ ਜਗ੍ਹਾ ਪੁੱਟ ਲਈ ਗਏ ਤੇ ਸੇਵਾ ਸਾਰੇ ਚਾਹਾਂ ਨਾਲ ਕਰਨ ਲੱਗ ਪਏ ਅੰਦਰ ਹੀ ਇਹਨਾਂ ਉਹਦੀ ਮਿਹਰ ਭੁਲਾ ਦਿੰਦਾ ਆਪੇ ਹੀ ਜਦੋਂ ਸੇਵਾ ਚ ਲੱਗੇ ਅੰਦਰ ਵੀ ਇਹਨਾਂ ਨੂੰ ਮਿਲਾਂ ਵੀ ਪਿੱਛੋਂ ਆਏ ਪਰ ਉਹ ਮੁੜ ਕੇ ਮਿਲੇ ਹੀ ਨਾ ਪੰਚਮ ਪਿਤਾ ਨੂੰ ਬੇਨਤੀ ਕੀਤੀ ਸਾਹਿਬਾ ਉਹ ਕਿੱਥੋਂ ਆਏ ਸਨ ਉਹ ਕੌਣ ਸੀ ਮੁੜ ਕੇ ਦਿਸੇ ਹੀ ਨਹੀਂ ਕਹਿਣ ਲੱਗੇ ਬੋਲਿਓ ਇਹ ਜਿਹਦਾ ਘਰ ਬਣ ਰਿਹਾ ਹੈ ਉਹ ਆਪ ਉਹ ਘਰ ਦੀ ਸੇਵਾ ਚ ਹਿੱਸਾ ਪਾਣ ਖਾ ਹੈ ਸਤ ਸੰਗੀ ਜਨੋ ਇਹ ਸਾਹਿਬ ਨੇ ਕਿਹਾ ਨਾ ਬੱਤੋ ਪੁਰਖ ਬਦਾਤੇ ਬੁੱਧ ਦਾ ਬੰਨਣਾ ਪੁਰਖ ਬਦਾਤੇ ਅਕਾਲ ਪੁਰਖ ਨੇ ਉਹਨੇ ਬੰਨਿਆ ਤਾਂ ਇਹ ਸ਼ੋਭਾ ਦਿੰਦਾ ਜੀ ਕੋਈ ਬਿਲਡਿੰਗ ਕਰਕੇ ਨਹੀਂ ਜਿਹੜੀ ਉੱਥੇ ਕਲਾ ਵਰਤਦੀ, ਤਾਂ ਹੀ ਘਰ ਕੀ ਪੌੜੀ ਵਿੱਚੋਂ ਕਹਿੰਦੇ ਚੂੜਾ ਲੈ ਕੇ ਪਿੱਛੇ ਹਟ ਕੇ ਛਕਣਾ ਜੀ ਵਿੱਚ ਨਾ ਜੂਠਾ ਪਵੇ, ਅਜੇ ਕਿ ਬਾਕੀ ਸਰੋਵਰ ਵਿੱਚ ਪੂਰਾ ਇਸ਼ਨਾਨ ਹੋ ਰਿਹਾ। ਪਰ ਇਹ ਨਹੀਂ ਵੱਖਰਤਾ ਵੇਖਣ ਲਈ ਪਿਆਰੇ ਹੋ, ਇਹ ਅੰਦਰੋਂ ਸ਼ਰਧਾ ਰੱਖਿਓ ਦਾਤਾ ਆਪ ਦਿਖਾਉਂਦਾ ਹੈ। ਉਸੇ ਤੇ ਇੱਥੇ ਫਿਰ ਕੋਈ ਵੱਖਰੀ ਕਲਾ ਵਰਤਦੀ ਏ, ਪਰ ਕਰਮਾਂ ਕਰਕੇ ਪਿਆਰੇ ਹੋ ਤੁਹਾਡੇ ਤੇ ਮਿਹਰ ਹੈ। ਪਰ ਕਈ ਵਾਰ ਇਹੋ ਜਿਹਾ ਅਸੀਂ ਵੇਖਦੇ ਹਾਂ, ਲੋਕਾਂ ਨੇ ਇੱਕ ਗੱਲ ਸਮਝਾਈ ਬ੍ਰਾਹਮਣਵਾਦ ਨੇ, ਅੰਮ੍ਰਿਤਸਰ ਵਿੱਚੋਂ ਜਾਓ ਨਾ ਤੇ ਭਾਂਡਾ ਜ਼ਰੂਰ ਖਰੀਦਿਆ ਜੇ, ਹੱਦ ਹੋ ਗਈ, ਦੁਨੀਆਂ ਦੇ ਕਿਸੇ ਨਗਰ ਵਿੱਚ ਜਾਓ ਤੇ ਭਾਂਡੇ ਖਰੀਦਣੇ ਤੇ ਸ਼ੋਭਾ ਦਿੰਦੇ। ਇੱਕੋ ਇੱਕ ਥਾਂ ਸੀ ਜਿੱਥੇ ਜਾ ਕੇ ਗੁਰੂ ਨਾਨਕ ਦੀ ਮਿਹਰ ਖਰੀਦਣੀ ਸੀ, ਉੱਥੇ ਵੀ ਸਾਨੂੰ ਇਹ ਕਹਿ ਦਿੱਤਾ ਗਿਆ ਬੜੀਆਂ ਬਹੁਤ ਅੰਮ੍ਰਿਤਸਰ ਦੀਆਂ ਮਸ਼ਹੂਰ ਜੇ ਉਹ ਖਰੀਦੋ, ਕਿਸੇ ਨੇ ਕਹਿ ਦਿੱਤਾ ਕਿ ਭਾਂਡਾ ਖਰੀਦੋ, ਸਭੋ ਕੁਝ ਬੁਲਾ ਕੇ ਪਿਆਰੇ ਹੋ ਉਸ ਕੁਝ ਸਮਾਂ ਅੰਦਰ ਧਿਆਨ ਹੋ ਕੇ ਬੈਠਣਾ ਚਾਹੀਦਾ ਏ, ਸਿਮਰਨ ਕਰੀਏ, ਕੀਰਤਨ ਸੁਣੀਏ, ਕੋਈ ਜਪ ਜੀ ਦੇ ਪਾਠ ਉੱਪਰ ਵੀ ਰੱਖੇ ਨੇ ਸੁਖਮਨੀ ਸਾਹਿਬ ਤੇ ਪੰਜਾਂ ਬਾਣੀਆਂ ਦੇ ਗੁਟਕੇ, ਜਾਂ ਉੱਚੇ ਬੈਠੀਏ, ਨਾ ਜਗ੍ਹਾ ਮਿਲੇ ਪਰ ਕਰਮਾਂ ਚ ਮਿਲੇ, ਵੈਸੇ ਅੰਦਰ ਭਾਵਨਾ ਹੋਵੇ ਤੇ ਗੁਰੂ ਸਾਹਿਬ ਉੱਥੇ ਜ਼ਰੂਰ ਦਿਵਾਉਂਦਾ ਹੈ। ਕਿਸੇ ਕੋਨੇ ਚ ਦਿਵਾਵੇ ਪਿਆਰੇ ਹੋ, ਉੱਚ ਬੈਠੀਏ, ਤਾਲੀ ਨਾ ਹੋਵੇ ਛੇਤੀ ਜਾਣਾ ਕਹਿ, ਜੇਕਰ ਕਿਸੇ ਦੇ ਨਾਲ ਵਾਅਦਾ ਕਰਕੇ ਆਇਓ ਧਿਆਨ ਦਿਓ ਉੱਚੇ ਟਾਈਮ ਹੋ ਗਿਆ ਉੱਥੇ ਪਹੁੰਚਣਾ ਹੈ। ਜਿਹੜੀ ਸੁਰਤੀ ਨੇ ਕੁਝ ਵੇਖਣਾ ਸੀ ਉਹ ਪਿੱਛੇ ਚਲੀ ਗਈ, ਪਾਠ ਉਹ ਸੁਰਤੀ ਨੂੰ ਵਾਪਸ ਉੱਚੇ ਲਿਆਏਗਾ। ਪਿਆਰਿਓ ਵਰਤਮਾਨ ਵਿੱਚ ਜਦੋਂ ਉੱਚੇ ਆਏਗੀ ਤੇ ਤਾਂ ਹੀ ਕੁਝ ਤੱਕੇਗੀ ਨਾ, ਤੇ ਜੇਕਰ ਉੱਚੇ ਰਹੀ ਨਾ ਤਾਂ ਹੀ ਕਹਿੰਦੇ ਉਸ ਅਸਥਾਨ ਤੇ ਜਾਣ ਲਈ, ਉੱਥੇ ਜੋ ਕੁਝ ਵਰਤਣਾ ਹੈ ਨਾ ਉਹਦੇ ਲਈ ਤਿਆਰ ਹੋ ਕੇ ਜਾਓ, ਫਿਰ ਬੜਾ ਕੁਝ ਏ। ਸਾਧ ਸੰਗਤ ਇਸ ਵਾਰੀ ਜਦੋਂ ਉੱਥੇ ਕਥਾ ਦੀ ਸੇਵਾ ਸਿਮੰਜੀ ਸਾਹਿਬ ਤੇ ਮਾਲਕ ਨੇ ਕਿਰਪਾ ਕੀਤੀ ਪਰਕਰਮਾ ਕਰਦਿਆਂ, ਸ਼ਬੀਲ ਤੋਂ ਇੱਕ ਕੋਈ 50-55 ਕੁ ਸਾਲ ਦਾ ਸਿੰਘ ਦੌੜ ਕੇ ਆਇਆ, ਕਹਿਣ ਲੱਗਾ ਕਿ ਗੱਲ ਸਾਂਝੀ ਕਰਨੀ ਹੈ। ਮੈਂ ਅੰਦਰ ਚਲਾ ਗਿਆ ਉਹਦੇ ਕੋਲ ਬੈਠਾ, ਕਹਿਣ ਲੱਗਾ ਇਹ ਬਹੁਤ ਗੱਲ ਹੈ ਸਾਂਝੀ ਕਰਨੀ ਚਾਹੁੰਦਾ ਗੁਰੂ ਨੇ ਖੁਰੇ, ਕਿਉਂ ਕਿਹਾ ਤੁਹਾਡੇ ਨਾਲ ਕਰਾਂ। ਕਹਿਣ ਲੱਗਾ ਮੈਂ ਸ਼ਰਾਬ ਪੀਣ ਵਾਲਾ ਬੰਦਾ, ਗੁਰੂ ਨੇ ਮਿਹਰ ਕੀਤੀ ਛੱਡੀ ਤੇ ਕਹਿਣ ਲੱਗੇ ਮੈਨੂੰ ਅੰਮ੍ਰਿਤ ਦੀ ਦਾਤ ਮਿਲ ਗਈ, ਸੰਗਤ ਮਿਲ ਗਈ ਚੰਗੀ। ਅੰਮ੍ਰਿਤ ਦੀ ਦਾਤ ਨੀ, ਕਹਿੰਦੇ ਮੇਰੇ ਏਡੇ ਵੱਡੇ ਭਾਗ, ਮੈਨੂੰ ਖੰਡ ਪਾਠ ਸਾਹਿਬ ਦੀ ਡਿਊਟੀ ਮਿਲ ਗਈ ਇੱਥੇ। ਉਹਦਾ ਅੰਦਰ ਖੁੱਲਾ ਭਰਿਆ ਪਿਆ ਸੀ ਗੁਰੂ ਦੀ ਮਿਹਰ ਨਾਲ, ਕਹਿੰਦਾ ਮੈਨੂੰ ਪਾਠ ਕਰਨ ਦੀ ਸੇਵਾ ਮਿਲੀ ਤੇ ਹੌਲੀ ਹੌਲੀ ਜਿਹੜੀ ਹਰਿਮੰਦਰ ਸਾਹਿਬ ਦੀ ਉੱਪਰਲੀ ਛੱਤ ਤੇ ਪਾਠ ਚੱਲਦੇ ਨੇ ਉੱਥੇ ਸੇਵਾ ਮਿਲੀ, ਤੇ ਕਹਿੰਦੇ ਅੰਦਰੋਂ ਇੱਕ ਤਰਲਾ ਨਿਕਲੇ ਸਾਹਿਬਾ ਬਾਹਰੋਂ ਇੰਨਾ ਤਰੁੱਟ ਪਿਆ ਏ, ਜਿਹਦੇ ਦੀਦਾਰ ਤੇ ਲੋਕੀ ਇੱਕ ਛਿਣ ਲਈ ਤਰਸਦੇ ਨੇ, ਮੈਨੂੰ ਤੂੰ ਲਗਾਤਾਰ ਡੇਢ ਡੇਢ ਘੰਟੇ ਦੀਆਂ ਰੋਟਾਂ ਲਾ ਕੇ 3-3 ਘੰਟੇ ਬਿਠਾਵੇ ਤੇ ਆਪਣੀ ਗੋਦ ਵਿੱਚ ਬਿਠਾਵੇ, ਮੇਰੇ ਅੰਦਰ ਇਹ ਗੱਲ ਜਿਉਂ ਜਿਉਂ ਆਵੇ ਬੈਰਾਗ ਆਵੇ ਉਹਦੇ ਸਾਹਮਣੇ ਸਿਰ ਚੁੱਕੇ ਝੁਕਦਾ ਜਾਵੇ। ਤੇ ਕਹਿੰਦੇ ਜਦੋਂ ਰਾਤ ਹੁੰਦੀ ਏ ਨਾ ਪਾਠੀ, ਜਿਹਨਾਂ ਨੇ ਰਾਤ ਦੀ ਡਿਊਟੀ ਉਹ ਰਹਿ ਸਕਦੇ, ਬਾਕੀ ਨਹੀਂ ਕੋਈ, ਉਹ ਵਾਰੀ ਵਾਰੀ ਡੇਢ ਡੇਢ ਘੰਟਾ ਸੇਵਾ ਕਰਦੇ। ਕਹਿੰਦੇ ਉੱਪਰਲੀ ਛੱਤ ਤੇ ਬੈਠਾ ਵਾ, ਸੇਵਾ ਕਹਿ ਪਾਠ ਕਰ ਰਿਹਾ ਵਾ, ਪਰ ਅੰਦਰੋਂ ਹੀ ਅੰਦਰ ਅਰਦਾਸ ਤੇ ਮਾਲਕ ਦਾ ਸ਼ੁਕਰ, ਮੇਰੇ ਵਰਗੇ ਕੀੜੇ ਨੂੰ, ਮੇਰੇ ਵਰਗੇ ਨਿਮਾਣੇ ਨੂੰ ਇਤਨੀ ਉੱਚੀ ਜਗ੍ਹਾ ਬਿਠਾਇਆ ਈ, ਜੇ ਸਹਿਬਾ ਜੇ ਬਾਹਰੋਂ ਉੱਚੀ ਜਗ੍ਹਾ ਤੇ ਬਿਠਾਇਆ ਈ ਤੇ ਇੱਥੇ ਵਰਤ ਰਹੀ ਫਿਰ ਜਿਹੜੀ ਰਹਿਮਤ ਏ ਉਹਦਾ ਅੰਦਰੋਂ ਵੀ ਦੀਦਾਰ ਕਰਾ। ਕਹਿੰਦੇ ਪਾਠ ਕਰਦਿਆਂ ਈ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਸਾਹਮਣੇ ਗੁਰੂ ਰਾਮਦਾਸ ਪਿਤਾ ਜੀ ਖਲੋ ਕੇ ਪਿਆਰ ਦਿੰਦੇ ਨੇ। ਗੁਰੂ ਕੇ ਪਿਆਰਿਓ ਉਹ ਨਾਲ ਦੱਸ ਰਿਹਾ ਸੀ, ਕਹਿੰਦਾ ਮੇਰੇ ਵਰਗੇ ਗਰੀਬ ਤੇ ਇਤਨੀ ਕਿਰਪਾ, ਮੇਰੇ ਵਰਗੇ ਪਾਪੀ ਨੂੰ ਰੋਜੀ ਰੋਟੀ ਵੀ ਨਹੀਂ ਦਿੱਤੇ, ਪਰ ਤਖ ਦੀਦਾਰ ਕਹਿੰਦੇ ਇੰਨੀ ਕੁ ਦੇਰ ਹੀ ਲੱਗਦੀ ਏ ਪਰ ਅੰਦਰ ਨਹੀਂ ਡਿੱਗਦਾ, ਉਹਦੇ ਮਿਹਰ ਕਰਦਿਆਂ ਨਹੀਂ ਸਾਨੂੰ ਡਿੱਗਦਿਆਂ ਦੇਰ ਲੱਗਦੀ, ਕਈ ਕਈ ਜਨਮ ਲੱਗ ਜਾਂਦੇ ਨੇ, ਕਈ ਕਈ ਸਾਲ, ਪਰ ਜੇ ਉਹਦੀ ਕਿਰਪਾ ਹੋ ਜਾਵੇ ਤੇ ਕਿਧਰੇ ਅੰਦਰ ਕੋਈ ਸਵਾਲ ਨਾ ਹੋਵੇ, ਸ਼ੁਕਰ ਦੇ ਭਾਵ ਖੁਆਣ ਤੇ ਪਿਆਰਿਓ ਇੰਨਾ ਕੁ ਸਮਾਂ ਲੱਗਦਾ ਏ, ਬਸ ਉਹ ਆ ਜਾਂਦਾ ਏ, ਆ ਕੇ ਉਹ ਰਸ ਦੇ ਕੇ ਚਲਾ ਜਾਂਦਾ, ਕਹਿੰਦਾ ਹੁਣ ਕਮਾਈ ਕਰੋ, ਇੱਕ ਵਾਰੀ ਦੇਖ ਲਿਆ ਏ, ਹੁਣ ਦੇਖਣ ਲਈ ਜਿੰਨੀ ਕਮਾਈ ਕਰੋਗੇ ਓਨਾ ਤੁਹਾਡੇ ਨਾਲ ਹੋ ਕੇ ਵਰਤਦੇ ਤੁਰੇ ਜਾਵਾਂਗੇ। ਸਤਸੰਗੀ ਜਣੋ, ਉਸ ਅਸਥਾਨ ਤੇ ਇੱਕ ਨਹੀਂ ਹਜ਼ਾਰਾਂ ਲੱਖਾਂ ਰੋਜ਼ ਘਟਨਾ ਵਾਪਰਦੀਆਂ ਨੇ, ਹਰ ਸਾਲ ਵਾਪਰਦੀਆਂ ਨੇ, ਪਰ ਉਹਨਾਂ ਵੱਲ ਅਸੀਂ ਕਿਉਂ ਵੇਖੀਏ ਜੀ? ਇਹ ਵੀ ਜਰਾ ਵਿਚਾਰਿਆ ਜੇ, ਜਿਹੜੀਆਂ ਉਹ ਘਟਨਾ ਕਿਸੇ ਨਾਲ ਵਾਪਰੀ ਉਹਨੂੰ ਕੇਵਲ ਇਸ ਕਰਕੇ ਨੀ ਵੇਖਣਾ ਉਹਨੂੰ ਬਈ ਉਹ ਹੋਈ ਕਿਸੇ ਨਾਲ ਹੋਈ ਕਿ ਨਹੀਂ। ਦੋ ਦੇਖੋ ਚਰਾਇਆ ਜੇ, ਮਨ ਦੇ ਦੋ ਪਾਸੇ ਜਾ ਸਕਦਾ ਹੈ। ਇੱਕ ਤੇ ਉਹ ਕਿਹੜੇ ਕਰਮਾਂ ਵਾਲੇ ਹੋਣਗੇ ਜਿਨ੍ਹਾਂ ਤੇ ਕਿਰਪਾ ਹੋਈ ਤੇ ਸਾਡਾ ਅੰਦਰ ਕਵੇਗਾ ਸਾਡੇ ਭਾਗਾਂ ਚ ਕਿੱਥੇ, ਤੇ ਇਹ ਕਹਿ ਇਹ ਕੋਈ ਚੰਗੀ ਇਹ ਕੋਈ ਚੰਗਾ ਖਿਆਲ ਨਹੀਂ, ਮਾੜਾ ਕਹਿ ਦੂਰ ਕਰਦਾ ਕਹਿ। ਇੱਕ ਚੰਗਾ ਖਿਆਲ ਇਹ ਵੇ ਸਹਿਬਾ, ਤੇਰੇ ਘਰ ਵਿਚ ਜੇਕਰ ਉਹ ਇੰਨੀਆਂ ਸਖੀਆਂ ਤੇਰਾ ਦੀਦਾਰ ਕਰ ਰਹਿਮਤ ਲੈ ਗਈਆਂ, ਮੈਂ ਵੀ ਤਾਂ ਤੇਰਾ ਬੱਚਾ ਵਾ, ਮੇਰੀ ਝੋਲੀ ਵੀ ਉਹ ਦਾਤ ਜ਼ਰੂਰ ਪਾਵਾਂ। ਪਿਆਰਿਓ, ਕਦੇ ਵੀ ਆਪਣੇ ਆਪ ਨੂੰ ਨਾ ਵਾਚਕ ਹੋ ਕੇ ਨਾ ਸ਼ਰਾਰਤ ਤੋੜੋ, ਹਾਂ ਵਾਚਕ ਹੋ ਕੇ ਸਭੋ ਕੁਝ ਹੋ ਸਕਦਾ ਏ। ਜੇ ਇਹਨਾਂ ਨੂੰ ਨਿਵਾਜਿਆ ਈ ਤੇ ਸਾਹਿਬਾ ਮੇਰੇ ਤੇ ਵੀ ਕਿਰਪਾ ਕਰ, ਮੈਨੂੰ ਇੱਕ ਉਹ ਰਾਤ ਦੇ, ਜਿਹੜੀ ਰਾਤ ਉਹ ਦਿਨ ਉਹ ਘੜੀ ਮੈਂ ਵੀ ਤੇਰੇ ਦੀਦਾਰ ਪਾਵਾਂ, ਮੈਂ ਵੀ ਅੰਦਰੋਂ ਤੇਰਾ ਉਹ ਰਸ ਮਾਣਾ। ਅਸੀਂ ਰਾਤ ਰਲ ਕੇ ਪੜਿਆ ਸੀ ਕਈ ਸਭ ਸੁਹਾਗਣ ਮਾਣ ਹੈ ਰਲੀਆਂ, ਆ ਜਿਹਨਾਂ ਨੂੰ ਦੀਦਾਰ ਹੁੰਦੇ ਜਿਹਨਾਂ ਨੂੰ ਉੱਥੋਂ ਕੁਝ ਨਜ਼ਰ ਆਉਂਦਾ ਏ। ਸਤਸੰਗੀ ਜਣੋ, ਇੱਕ ਦੇਵ ਰਾਤ ਮੁਰਾਰੀ ਕਹਿੰਦੇ, ਉਹ ਸੁਣ ਕੇ ਅੰਦਰੋਂ ਸਾਡੇ ਅਰਦਾਸ ਨਿਕਲੇ। ਮੁਰਾਰੀ ਦਾ ਅਰਥ ਹੁੰਦਾ ਪਰਮਾਤਮਾ, ਸੋਹਣਾ ਪਰਮਾਤਮਾ, ਅਸੀਂ ਵੀ ਉਹਨੂੰ ਕਹੀਏ ਮਿਲ ਕੇ ਅੰਦਰੋਂ ਭਿੱਜ ਕੇ ਅਰਦਾਸ ਕਰਨੀ ਹੈ। ਦੇਵੋ ਰਾਤ ਮੁਰਾ ਜੀ ਇੱਕ ਦੇਵ, ਇੱਕ ਦੇਵੋ ਰਾਤ ਮੁਰਾਰੀ ਜੀ ਇੱਕ ਦੇਵ, ਸੁਹਾਗਣ ਉਹਨੂੰ ਕਹੀਦਾ ਜਿਹਦੇ ਤੇ ਉਹ ਤਰੁੱਠ ਪਿਆ ਹੈ। ਸਭ ਸੁਹਾਗਣ ਮਨ ਰਲੀਆਂ, ਸਭ ਸੁਹਾਗਣ ਮਨ ਰਲੀਆਂ, ਇੱਕ ਦਿਓ ਰਾਤ ਮੁਰਾਰੀ ਜੀ ਇੱਕ ਦਿਓ, ਇੱਕ ਖੈਰ ਪਾਏਗਾ। ਤੇ ਜੇ ਮਨ ਨੇ ਕਹਿ ਦਿੱਤਾ ਹਾਂ, ਸਾਡੇ ਕਿੱਥੇ ਭਾਗ ਸੀ ਆਪਣਾ ਦਰਵਾਜ਼ਾ ਮੇਰ ਦਾ ਖੁਦ ਬੰਦ ਕਰ ਦਿਆ, ਤੇ ਕਿਸੇ ਦੂਸਰੇ ਨੂੰ ਪੁੱਛਾਂਗੇ ਕਿਉਂ ਨੀ ਕੁੰਦੀ। ਅਸੀਂ ਕਦੇ ਨਾ ਕਹੀਏ ਆਖੀਏ ਦਾਤਾ ਤੇਰੇ ਵਰਗਾ ਬਾਪ, ਤੇਰੀ ਪਿਆਰੀ ਸੰਗਤ ਸਾਨੂੰ ਮਿਲਣੀ, ਉਹਦੇ ਚ ਬੈਠਣ ਦਾ ਮੌਕਾ ਮਿਲਣਾ, ਸਾਡੇ ਤੋਂ ਵੱਡੇ ਹੋਰ ਕਿਤੇ ਪਾਪ ਪਾਉਣਗੇ? ਹੁਣ ਪਾਪ ਬਣਾਏ ਨੀ ਤੇ ਹੁਣ ਅਗਲਾ ਸੁਖਾਗ ਭਾਗ ਵੀ ਤੂੰ ਸਾਡਾ ਬਣ। ਸਤਸੰਗੀ ਜਨੋ, ਸਤਿਗੁਰੂ ਗੁਰੂ ਅਰਜਨ ਪਿਤਾ ਜੀ ਨੇ ਉਸ ਅਸਥਾਨ ਨੂੰ ਬਣਾ ਕੇ ਅੱਠੇ ਪੈਰ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ ਜਗਤ ਤੇ, ਵਰਤਦਾ ਰਹੇਗਾ ਜੁਗ ਬੀਤ ਜਾਣਗੇ, ਪਰ ਕਦੇ ਉੱਚ ਰਹਿਮਤਾਂ ਨੇ ਮੁੱਕਣਾ ਨਹੀਂ, ਦਿਨੋ ਦਿਨ ਪ੍ਰਤਾਪ ਵਧੇਗਾ, ਉਹ ਘਟਨਾ ਨੇ ਖੁਰੇ ਕਿਉਂ ਇਹੀ ਕਾਰਨ ਅਬਦਾਲੀ ਆਵੇ ਅਬਦਾਲੀ ਤੋਂ ਲੈ ਕੇ ਪਿਆਰਿਓ ਕੋਈ ਵੀ ਆਦਮੀ ਜਿਹੜਾ ਕੋਈ ਸਰਕਾਰ ਆਉਂਦੀ ਹੈ ਉਹਨੇ ਸਿੱਖਾਂ ਨੂੰ ਖਤਮ ਕਰਨਾ ਹੋਵੇ ਤੇ ਉਹ ਸਾਰਿਆਂ ਨੂੰ ਨਹੀਂ ਉਹਨਾਂ ਦਾ ਸਿੱਧਾ ਧਿਆਨ ਹਰਿਮੰਦਰ ਸਾਹਿਬ ਪਰ ਜਾਂਦਾ ਹੈ ਉਹਨਾਂ ਨੂੰ ਪਤਾ ਏ ਜੇ ਸਮੁੱਚੀ ਕੌਮ ਦੇ ਦਿਲ ਤੇ ਜੇ ਕਿਸੇ ਨੇ ਸੱਟ ਮਾਰਨੀ ਏ ਕੱਲੇ ਹਰਿਮੰਦਰ ਸਾਹਿਬ ਤੇ ਮਾਰੋ ਦੁਨੀਆਂ ਦੇ ਹਰ ਮੁਲਕ ਵਿਚ ਬੈਠੇ ਸਿੱਖ ਦਾ ਅੰਦਰ ਤੇ ਸੱਟ ਵੱਜੇਗੀ ਪਰ ਇਹ ਉਹਨਾਂ ਦਾ ਭੁਲੇਖਾ ਹੈ ਇੱਥੇ ਜਿੰਨੀ ਵਾਰੀ ਸੱਟ ਵੱਜਦੀ ਏ ਮਹਿਮਾ ਮੁੱਕਦੀ ਨਹੀਂ ਮਹਿਮਾ ਸਗੋਂ ਹੋਰ ਵੱਧਦੀ ਜਾਂਦੀ ਹੈ ਸਤਸੰਗਿਓ ਇੱਥੋਂ ਦੀ ਸ਼ਕਤੀ ਘਟਦੀ ਨਹੀਂ ਸ਼ਕਤੀ ਹੋਰ ਵੱਧਦੀ ਜਾਂਦੀ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ ਕਿਰਪਾ ਕਰਨ ਪਿਆਰਿਓ ਮੈਂ ਨਹੀਂ ਚਾਹੁੰਦਾ ਸਮੇਂ ਤੋਂ ਅੱਗੇ ਲੰਘਾਂ ਅੱਜ ਸ਼ਾਮ ਦੇ ਦੀਵਾਨ ਅੰਦਰ ਤੇ ਲਗਾਤਾਰ ਅਗਲੇ ਐਤਵਾਰ ਤੱਕ ਪੰਚਮ ਪਿਤਾ ਦੇ ਪਾਰੁਕਾਰ ਅਸਾਂ ਲੜੀ ਪਰ ਸ਼ੁਰੂ ਕੀਤੇ ਕਰ ਰਾਤ ਦੇ ਦੀਵਾਨਾਂ ਵਿਚ ਅਸੀਂ ਦਰਸ਼ਨ ਕਰਦੇ ਨੇ ਜਦੋਂ ਸਿੱਖ ਇਸ ਰਸਤੇ ਨੂੰ ਚੁਣਦਾ ਏ ਚੁਣ ਕੇ ਵੀ ਕਾਮਯਾਬ ਕਿਉਂ ਨਹੀਂ ਹੁੰਦਾ ਉਹਦਾ ਜਵਾਬ ਪੰਚਮ ਪਿਤਾ ਨੇ ਦੇਣਾ ਏ ਤੇ ਚਾਰ ਗੱਲਾਂ ਨਾਲ ਹੋਰ ਜੋੜੋਗੇ ਤਾਂ ਇਸ ਰਸਤੇ ਤੇ ਕਾਮਯਾਬ ਹੋ ਜੇ ਉਹ ਚਾਰ ਗੁਣ ਨਹੀਂ ਧਾਰਨ ਕਰਦੇ ਤੇ ਪਿਆਰੇ ਗੁਰੂ ਕੋਲ ਆ ਕੇ ਵੀ ਉਹ ਫਲ ਨਹੀਂ ਮਿਲਣਾ ਸੇਵਾ ਸਿਮਰਨ ਕਰਦਿਆਂ ਵੀ ਪਿਆਰੇ ਉਸ ਮੰਜ਼ਿਲ ਤੇ ਨਹੀਂ ਪਹੁੰਚ ਸਕਣਾ ਉਹਦਾ ਉਹ ਕੀ ਹੈ ਉਹ ਰਾਤ ਦੇ ਦੀਵਾਨ ਅੰਦਰ 7:30 ਵਜੇ ਆਪ ਜੀਆਂ ਨਾਲ ਮਿਲ ਕੇ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਦਰਸ਼ਨ ਕਰਾਂਗੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਅਰਜਨ ਪਿਤਾ ਜੀ ਦੇ ਚਰਨਾਂ ਵਿਚ ਨਮਸਕਾਰ ਕਰਕੇ ਇੱਕ ਵਾਰ ਪਿਆਰ ਨਾਲ ਫਿਰ ਉਹਨਾਂ ਦਾ ਧਿਆਨ ਲਿਆਓ ਤੇ ਮਿਲ ਕੇ ਆਖੋ ਜੇ ਤੇਰੀ ਸ਼ੋਭਾ ਤੋਦ ਸੱਚੇ ਮੇਰੇ ਪਿਆਰਿਆ ਤੇਰੀ ਸ਼ੋਭਾ ਤੋਦ ਸੱਚੇ ਮੇਰੇ ਪਿਆਰਿਆ ਤੇਰੀ ਤੇਰੀ ਸ਼ੋਭਾ ਤੋਦ ਸੱਚੇ ਮੇਰੇ ਪਿਆਰ ਸੱਚੇ ਮੇਰੇ ਪਿਆਰਿਆ ਤੇਰੀ ਸਤਿਗੁਰੂ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਆਪਣੇ ਦਰ ਨਾਲ ਬਾਣੀ ਨਾਲ ਨਾਮ ਨਾਲ ਆਪ ਦੀ ਕਿਰਪਾ ਕਰਕੇ ਜੋੜ ਲੈਣ ਜੋੜ ਕੇ ਸਾਡਾ ਲੋਕ ਪਰਲੋਕ ਸੁਖੇਲਾ ਹੋਵੇ ਇੰਨੇ ਵਚਨ ਪ੍ਰਵਾਨ ਕਰਨੇ ਪੁਰ ਚੁੱਕ ਦੀ ਖਿਮਾ ਕਰਦੇ ਹੋਏ ਪਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ